जपजी साहब जी दी अज 16वीं पौड़ी। इक ओंकार सतनाम करता पुरख निर्भव निर्वैर अकाल मूरत आजो निसैभं गुर परसार। पंच परवान पंच परधान पंच परवान पंच परधान पंचे है पावे दरगह मान पंचे पावे दरगह मान पंचे सोहे दर राजान पंचा का गुर एक त्यान जे को कहे करे विचार करते के करने नाही सुमार दाली तर में दया का पूत संतोख थाप रखिया जिन सूत जे को होवे मुझे सचियार जे को मुझे होवे सचियार तब ले है ऊपर के तपार धरती होरे परे होर होर पिसते पारे तले पवन जोर जिया जाते रंगा के नाम सपना लिखिया जाने को लेखा लिखिया केता होए लेखा लिखिया केता होए केता तान सवाले ओरू केती दाते जाने कौन को पसाव एको कवाव पिसते होए लख दरियाओ कुदरत कवन कहा विचार वारे न जावा देखवार जो दूध पावे साई पली कार तू सदा सला निरंकार निरंकार तू सदा सलाम निरंकार तू सदा सलामत निरंकार तू सदा सलामत निरंकार इंसान दे जीवन विच उस दियां इंद्रियां प्रधान ने। हर इंसान अपनी जिंदगी नूं अपनी बुद्धि अर्थात इंटेलेक्ट अपने मन अर्थात माइंड अपनी सोच दे नाल नहीं जी रहा। हर इंसान अपने जीवन नूं सिर्फ और सिर्फ अपनी इंद्रियां दे नाल जी रहा है। इंद्रियां इंद्री किस नूं कहंदे ने? जेड़ी है ते शरीर दे अंदर पर कम बाहर दा करदी है। साडे शरीर विच पंज ज्ञान इंद्रियां और पंज ही कर्म इंद्रियां ने। इस शरीर रूपी खोखे दी इस शरीर रूपी शैल दी जिन्नी वर्किंग है वो इन्हां इंद्रियां दे करके। नेत्र इंद्री, द पावर टू सी। तुसी कहोगे इंद्री शब्द का प्रयोग क्यों, वाई दिस वर्ड। इंद्री शब्द बड़ा खूबसूरत है। इंद्री का अर्थ है जो है ते अंदर पर कनेक्शन बार बनाती है। किसी नु पूछ के देखो तेरिया नेत्र इंद्री केड़ी है, ते अपनिया इन्हां अखां नू हाथ लगा के बच्चियां वांगू कहेगा कि ऐ ने मेरिया अखां। बट एक्चुअली दीज आर नॉट द आईज, दीज आर जस्ट द ओपनिंग ऑफ द आईज। असल अख साड़ी अंदर दी ओ शक्ति है जिस दे राही असी बार देख रहे हैं। अंधे दा रेटिना बनिया है, आई प्यूपिल भी है। आई प्यूपिल मैंने डेला, सब चीज ठीक ठाक बनी है पर इसके बावजूद उदियां अखां देख नहीं सकदियां। इहदा मतलब अख दा खोखा ते बनिया है लेकिन उस अख दे विच नेत्र इंद्री नहीं है। द साइट इज नॉट वर्किंग। कन ते मौजूद ने बहरे दे लेकिन जे कन दे अंदर सुनन दी शक्ति नहीं है तो असीं कहांगे इहदे कोल कन नहीं है, ये बहरा है। हुण नेत्र भी साडे कोल हैगे ने, कन भी साडे कोल हैगे ने, ते शायद असीं महसूस ना कर पाईए लेकिन जदों जुकाम हो जाए ते कोई आके कहे कि ए मैं फ्रांस तो मैनू किसे ने परफ्यूम भेजिया है, जरा सूंघ के दसो किहो जिहा है, ते तुसीं कहोगे टुडे माय नोज इज नॉट वर्किंग। कहेगा नोज इज नॉट वर्किंग, यू हैव अ नोज ऑन योर फेस। नक ते लगा है, तू किवें कहना नक नहीं है। वो कहेगा नक ते है पर जुकाम कारण सूंघने की शक्ति अज मेरे कोल नहीं है। जुबान, ए जुबान नू असी जीभा इंद्री नहीं कह सकते, ए ते मास दा लोथड़ा है मुंह विच पिया। एक रस काटनी बूटी हुंदी है, रस काटनी बूटी, अगर वो किसे नू खवा दीती जाए, माने जीभ दे उपर अगर वो 5 मिनट तक रह जाए ते उस तो बाद तुसी उस बंदे नू मिठाई खवा लो के निम खवा लो के नींबू खवा लो, उनू कोई टेस्ट नहीं आएगा, कोई स्वाद नहीं आएगा, क्योंकि रस काटनी बूटी ने साडे टेस्ट बर्ड्स नू सुवा देना, बेहोश कर देना, दे वोंट वर्क। इंद्री है ते अंदर पर कम बार दा कर रही है। साड़ी एक होर जो इंद्री है वो है टच दी, फील करन दी, सर्दी गर्मी नू असी महसूस करते हां छू के। कोमलता कठोरता नू असी किवें महसूस करते हां छू के, बाय द सेंस ऑफ टच। हुण किसे नू पैरालिसिस हो जाए, पैरालिसिस होए होए आदमी नू तुसी सुई भी अगर चुभोगे तो उन्हें दर्द महसूस नहीं हो रही, क्यों, हुण चमड़ा तो उहदे कोल है लेकिन उसके चमड़े विच महसूस करन दी ताकत नहीं रह गई। पैरालिसिस हो जानते, अधरंग हो जानते, कई बार जीभ दे उपर जदों असर आ जाए ते जीभ ते है जुबान दे मुंह दे विच पई है लेकिन वह बोल नहीं सकता। जीभ दे विच दो इंद्रियां ने, एक ते है टेस्ट बर्ड, दूसरी है द स्पीकिंग पावर। ये भी साड़ी जुबान च इको एक ऐसा आर्गन है साड़े शरीर दे विच जेड़े दो काम कर देंगे। सेंसिटिविटी भी है स्वाद चखण वास्ते, 5 किस्म दे स्वाद हुंदे ने, खट्टा मिठा कशाय कड़वा फीका, 5 किस्म दे टेस्ट हुंदे, 6वां कोई नहीं है ही नहीं जी। और दूसरा इस जुबान दे विच बोलन दी जो ताकत, हुण बोलना एक कर्म है, बोलना एक एफर्ट है, एक कर्म है, ते इस इंद्री च जुबान दे विच दो इंद्रियां ने, कर्म इंद्री भी है ते ज्ञान इंद्री भी है। 5 sense organs, 5 ज्ञान इंद्रियां जिन्ना राय असी देखते हाँ, सुनते हाँ, सूंघते हाँ, चखते हाँ, छूंदे हाँ। गुरु नानक देव जी इतना साइंटिफिकली एक्सप्लेन कर रहे ने और मैं उम्मीद करती हाँ कि तुसी सारे मेरे नाल नाल चलोगे। अज का विषय बहुत सूक्ष्म है, अज का विषय बहुत गंभीर है, इनू समझण वास्ते एदी लोड़ पैनी है और गुरु की कृपा नाल सारयां कोल बहुत होवेगा, मैं ऐसी उम्मीद कर दी हां। सारयां कोल बथेरा, गुरु की बड़ी कृपा है, ताइयों ते कम कर छड़ के तुसी इस वक्त इत्थे बैठे हो। ਤੁਹਾਡੇ ਲੋਕਾਂ ਨੂੰ ਦੇਖ ਕੇ ਮੈਨੂੰ ਬੜੀ ਪ੍ਰਸੰਨਤਾ ਹੋ ਰਹੀ ਹੈ, ਖੁਸ਼ੀ ਹੋ ਰਹੀ ਹੈ ਕਿ ਜਿਸ ਭਾਵ ਜਿਸ ਜਜ਼ਬੇ ਨੂੰ ਲੈ ਕੇ ਅਸੀਂ ਇਹ ਵਿਸ਼ਾ ਚੁਣਿਆ ਹੈ, ਤੁਸੀਂ ਵੀ ਉਸ ਦੀ ਕਦਰ ਕਰ ਰਹੇ ਹੋ। ਔਰ ਸਹੀ ਮਾਇਨੇ ਦੇ ਵਿੱਚ, ਸਹੀ ਮਾਇਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਰਹੇ ਹੋ। ਜਦੋਂ ਆਵੇਗਾ 25 ਨਵੰਬਰ, ਜਦੋਂ ਮਨਾਓਗੇ 1 ਦਸੰਬਰ, ਇਸ ਨਾਟ ਇੰਪੋਰਟੈਂਟ। ਦ ਇੰਪੋਰਟੈਂਟ ਥਿੰਗ ਇਜ਼ ਦੈਟ ਯੂ ਹੈਵ ਦੋਜ਼ ਫੀਲਿੰਗਸ ਵਿਦ ਯੂ। ਕਿਸੇ ਆਦਮੀ ਦੀ ਇੱਜ਼ਤ ਅਫਸਾਈ ਕਰਨੀ ਹੋਵੇ ਕੀ ਕਰੋ? ਕੀ ਕਰੋ? ਸਭ ਕੁਛ ਕਰੋ ਪਰ ਉਹਦੀ ਗੱਲ ਨਾ ਮੰਨੋ, ਉਹਦੇ ਆਖੇ ਨਾ ਲੱਗੋ, ਖੁਸ਼ ਹੋਵੇਗਾ ਉਹ ਬੰਦਾ? ਤੁਸੀਂ ਕਿਸੇ ਨੂੰ ਕਹੋ ਮੈਂ ਤੇਰੇ ਨਾਲ ਬਹੁਤ ਪਿਆਰ ਕਰਨਾ, ਬਹੁਤ ਪਿਆਰ ਕਰਨਾ। ਖਿਆਲ ਕਰਨਾ, ਮੈਂ ਇੱਕ ਛੋਟਾ ਜਿਹਾ ਇੱਕ ਕਿੱਸਾ ਤੁਹਾਨੂੰ ਸੁਣਾਉਂਦੀ ਹਾਂ। ਇੱਕ ਮਹਾਤਮਾ ਇੱਕ ਸੰਤ ਦੇ ਡੇਰੇ ਵਿੱਚ, ਛੋਟਾ ਜਿਹਾ ਡੇਰਾ ਸੀਗਾ, ਇੱਕ ਆਦਮੀ ਆਇਆ, ਕਹਿੰਦਾ ਮਹਾਰਾਜ ਮੈਂ ਤੇ ਤੁਹਾਡਾ ਚੇਲਾ ਬਣਨਾ, ਤੁਹਾਡੇ ਡੇਰੇ ਚ ਰਹਿਣਾ। ਸੰਤ ਨੇ ਕਿਹਾ ਵੀ ਵੱਡੇ ਭਾਗ ਸਾਡੇ, ਆਓ ਜੀ ਸਦਕੇ ਆਓ, ਤੁਹਾਡਾ ਆਪਣੀ ਥਾਂ ਹੈ, ਰਹੋ ਇੱਥੇ। ਸੰਤ ਨੇ ਕਿਹਾ ਚੰਗਾ ਭਾਈ, ਆਇਆ ਤਾਂ ਫਿਰ ਹੁਣ ਵਕਤ ਹੁੰਦਾ ਪਿਆ ਹੈ ਤੇ ਆਪਾਂ ਥੋੜਾ ਚੌਂਕਾ ਸਾਫ਼ ਕਰ ਲਈਏ, ਤੇ ਤੂੰ ਝਾੜੂ ਲੈ ਤੇ ਰਸੋਈ ਸਾਫ਼ ਕਰ, ਫਿਰ ਆਪਾਂ ਲੰਗਰ ਪਾਣੀ ਪਕਾਉਂਦੇ ਹਾਂ ਰਲ ਮਿਲ ਕੇ ਗੁਰੂ ਚੇਲਾ। ਚੇਲਾ ਕਹਿੰਦਾ ਹੈ ਮਹਾਰਾਜ ਇਹਨਾਂ ਪਾਪੀ ਹੱਥਾਂ ਦੇ ਨਾਲ ਤੁਹਾਡੀ ਪਵਿੱਤਰ ਰਸੋਈ ਚ ਮੈਂ ਝਾੜੂ ਲਾਵਾਂ, ਰਸੋਈ ਅਪਵਿੱਤਰ ਹੋ ਜਾਵੇਗੀ। ਸੰਤ ਨੂੰ ਬੜੀ ਖੁਸ਼ੀ ਹੋਈ ਕਿ ਦੇਖੋ ਕਿੰਨਾ ਪਸ਼ਚਾਤਾਪ ਹੈ ਇਸ ਨੂੰ। ਥੋੜੀ ਦੇਰ ਨੂੰ ਸੰਤ ਨੇ ਕਿਹਾ ਚੰਗਾ ਇੰਜ ਕਰ, ਰਸੋਈ ਮੈਂ ਬਣਾਉਣਾ, ਬਾਰਿਸ਼ ਦਾ ਇਮਕਾਨ ਹੈ, ਬੱਦਲ ਆਏ ਨੇ, ਤੂੰ ਉਹ ਕੱਪੜੇ ਮੇਰੇ ਸੁੱਕਣੇ ਪਏ ਉਹ ਲਾ ਲਿਆ। ਕਹਿੰਦਾ ਮਹਾਰਾਜ ਇਹਨਾਂ ਪਾਪੀ ਹੱਥਾਂ ਨਾਲ ਤੁਹਾਡੇ ਪਵਿੱਤਰ ਵਸਤਰਾਂ ਨੂੰ ਮੈਂ ਕਿਵੇਂ ਛੂ ਸਕਦਾ ਵਾਂ, ਮੇਰੀ ਇੰਨੀ ਔਕਾਤ ਨਹੀਂ, ਮੇਰੀ ਇੰਨੀ ਹਿੰਮਤ ਨਹੀਂ ਹੈ। ਸੰਤ ਹੱਸ ਪਏ, ਵਾਹ ਭਾਈ ਵਾਹ, ਕਿੰਨਾ ਪਿਆਰ ਹੈ ਇਹਦਾ ਸਾਡੇ ਨਾਲ, ਇੰਨੀ ਇੱਜ਼ਤ। ਵੈਸੇ ਆਮ ਤੌਰ ਤੇ ਲੋਕਾਂ ਵਾਂਗੂ ਕਿਸੇ ਨੂੰ ਸੰਤ ਸਵੀਕਾਰ ਕਰਨਾ ਬੜਾ ਔਖਾ ਲੱਗਦਾ ਹੈ, ਤੇ ਜੇ ਸਾਹਮਣੇ ਸਾਹਮਣੇ ਇਹ ਕੌੜਾ ਘੁੱਟ ਭਰ ਵੀ ਜਾਣ ਤੇ ਪਿੱਛੋਂ ਆਪਣੇ ਦਿਲ ਦੀਆਂ ਹਸਰਤਾਂ ਜ਼ਰੂਰ ਪੂਰਾ ਕਰ ਲਏਗਾ ਕਿ ਵੇਖੇ ਵੱਡੇ ਸੰਤ, ਐਂ ਕੋਈ ਸੰਤ ਹੋ ਜਾਂਦਾ ਹੈ ਥੋੜੇ ਕਿਧਰੇ। ਆਪਣੇ ਤੋਂ ਉੱਚਾ, ਆਪਣੇ ਤੋਂ ਸ੍ਰੇਸ਼ਟ, ਆਪਣੇ ਤੋਂ ਬੁੱਧੀਮਾਨ, ਆਪਣੇ ਤੋਂ ਗਿਆਨੀ ਅਸੀਂ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ, ਚਾਹੇ ਉਹ ਹੋਵੇ ਵੀ ਤਾਂ ਵੀ ਨਹੀਂ ਤਿਆਰ। ਸੰਤ ਨੂੰ ਬੜੀ ਖੁਸ਼ੀ ਹੋਈ ਕਿ ਮੇਰੀ ਕਿੱਡੀ ਇੱਜ਼ਤ ਕਰਦਾ ਪਿਆ। ਸੰਤ ਨੇ ਕਿਹਾ ਕੋਈ ਨੀ, ਉਧਰ ਉਹਨੇ ਦਾਲ ਚੜਾਈ, ਉਧਰ ਭੱਜ ਕੇ ਉਹਨੇ ਆਪਣੇ ਕੱਪੜੇ ਵੀ ਲਾ ਲਏ। ਸੰਤ ਜੀ ਮਹਾਰਾਜ ਕਹਿੰਦੇ ਚੰਗਾ ਭਾਈ ਸੋਹਣੇ, ਫਿਰ ਹੁਣ ਲੰਗਰ ਪਾਣੀ ਤਿਆਰ ਹੋ ਗਿਆ ਹੈ ਤੇ ਫਿਰ ਹੁਣ ਤੂੰ ਖਾ ਲੈ। ਕਹਿੰਦਾ ਮਹਾਰਾਜ ਤੁਸੀਂ ਦਿਓ ਤੇ ਮੈਂ ਖਾਵਾਣਾ, ਕਿਵੇਂ ਹੋ ਸਕਦਾ? ਤੁਹਾਡੇ ਪਵਿੱਤਰ ਹੱਥਾਂ ਦਾ ਪੱਕਿਆ ਹੋਇਆ ਲੰਗਰ ਨਾ ਮੈਂ ਖਾਵਾਂ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੇਰੇ ਵੱਡੇ ਭਾਗ ਜਾਗੇ, ਤੁਹਾਡੇ ਹੱਥ ਦਾ ਪੱਕਿਆ ਹੋਇਆ ਪਵਿੱਤਰ ਅੰਨ ਖਾਵਾਂਗਾ, ਮੇਰਾ ਮਨ ਪਵਿੱਤਰ ਹੋ ਜਾਵੇਗਾ। ਮਨ ਦੇ ਵਿੱਚ ਭਾਵਨਾਵਾਂ ਕੁਝ ਲੋਕਾਂ ਦੀਆਂ ਇਹੋ ਜਿਹੀਆਂ ਹੀ ਹੁੰਦੀਆਂ ਨੇ ਜ਼ਿਆਦਾ ਕਰਕੇ। ਸਾਡੇ ਸਰੀਰ ਦੇ ਵਿੱਚ 5 ਗਿਆਨ ਇੰਦਰੀਆਂ ਔਰ 5 ਹੀ ਕਰਮ ਇੰਦਰੀਆਂ ਨੇ। 5 ਕਰਮ ਇੰਦਰੀਆਂ, ਪੈਰਾਂ ਨਾਲ ਅਸੀਂ ਚੱਲਦੇ ਹਾਂ, ਹੱਥਾਂ ਨਾਲ ਅਸੀਂ ਕਰਦੇ ਹਾਂ, ਜ਼ੁਬਾਨ ਨਾਲ ਅਸੀਂ ਬੋਲਦੇ ਹਾਂ, ਔਰ ਮਲ ਮੂਤਰ ਤਿਆਗ ਕਰਨ ਦੇ 2 ਸਥਾਨ। 5, 5 ਔਰ 5, 10। ਖਿਆਲ ਕਰਨਾ ਕਿਸੇ ਬੰਦੇ ਦਾ ਜਿਸਮ ਤੇ ਹੋਵੇ ਪਰ ਉਹਦੇ ਜਿਸਮ ਚ ਇਹ 10 ਇੰਦਰੀਆਂ ਕੰਮ ਨਾ ਕਰਦੀਆਂ ਹੋਣ, ਤੁਸੀਂ ਉਹਨੂੰ ਜਿੰਦਾ ਕਹੋਗੇ ਕਿਆ? ਅੱਜ ਕੱਲ ਦੁਨੀਆ ਭਰ ਦੇ ਵਿੱਚ ਇਟ ਇਜ਼ ਵਨ ਆਫ ਦ ਮੋਸਟ ਡਿਬੇਟਿਡ ਇਸ਼ੂ, ਮਰਸੀ ਡੈਥ। ਇੱਕ ਆਦਮੀ ਜਿਹੜਾ ਹੁਣ ਬੇਹੋਸ਼ ਪਿਆ ਹੈ, ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜ਼ੁਬਾਨ ਤੋਂ ਬੋਲ ਨਹੀਂ ਸਕਦਾ, ਕੋਈ ਕਮਿਊਨੀਕੇਸ਼ਨ ਕਿਸੇ ਨਾਲ ਨਹੀਂ, ਉਹਨੂੰ ਮਾਰ ਲਓ ਕਿ ਕੁੱਟ ਲਓ ਕਿ ਡੇਗ ਲਓ ਕਿ ਦਵਾਈ ਦੇ ਦਿਓ ਕਿ ਪਾਈਪਸ ਰਾਹੀਂ ਖਾਣਾ ਦੇ ਰਹੇ ਹੋ, ਤੁਸੀਂ ਕੀ ਕਰ ਰਹੇ ਹੋ? ਉਹਨੂੰ ਕੋਈ ਹੋਸ਼ ਨਹੀਂ। ਤੇ ਅੱਜ ਕੱਲ ਡਾਕਟਰਸ ਕਹਿ ਰਹੇ ਨੇ ਕਿਆ ਇਸ ਬੰਦੇ ਦੀ ਆਕਸੀਜਨ ਔਰ ਫੂਡ ਪਾਈਪ ਉਤਾਰ ਕੇ ਇਹਨੂੰ ਮਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ? ਇਹ ਉਹਦੇ ਉੱਪਰ ਕਿਆ ਦਇਆ ਨਹੀਂ ਹੋਵੇਗੀ? ਸਾਡਾ ਸੰਸਾਰ ਨਾਲ ਸੰਬੰਧ ਇਹਨਾਂ 5 ਕਰਮ ਇੰਦਰੀਆਂ ਔਰ 5 ਗਿਆਨ ਇੰਦਰੀਆਂ ਦੇ ਰਾਹੀਂ ਹੀ ਜੁੜਿਆ ਹੈ। ਕਹਿੰਦੇ ਨੇ ਅੱਖਾਂ ਗਈਆਂ ਕੁਝ ਗਿਆ, ਕੰਨ ਗਏ ਕਹਿੰਦੇ ਕਾਫੀ ਕੁਝ ਗਿਆ, ਜ਼ੁਬਾਨ ਚਲੀ ਗਈ ਕਹਿੰਦੇ ਬਹੁਤ ਕੁਝ ਚਲਾ ਗਿਆ, ਪਰ ਜੇਕਰ ਕਿਸੇ ਦੀ ਪੂਰੇ ਸਰੀਰ ਤੇ ਅਧਰੰਗ ਦਾ ਵਾਰ ਹੋ ਜਾਏ ਤੇ ਕਹਿੰਦੇ ਨੇ ਹੁਣ ਇਹਦੇ ਜੀਣ ਦਾ ਵੀ ਕੀ ਫਾਇਦਾ? ਅਕਸਰ ਐਸਾ ਕੋਈ ਰੋਗ ਕਿਸੇ ਨੂੰ ਲੱਗ ਜਾਏ ਤੇ ਘਰ ਦੇ ਹੀ ਫਿਰ ਅਰਦਾਸ ਕਰਨ ਲੱਗ ਪੈਂਦੇ ਨੇ ਕਿ ਭਾਈ ਇਹਦਾ ਸਰੀਰ ਛੁੱਟ ਜਾਵੇ ਤੇ ਚੰਗਾ, ਵੈਜੀਟੇਬਲ ਬਣ ਕੇ ਰਹਿ ਗਿਆ, ਇੱਕ ਸਬਜ਼ੀ ਬਣ ਕੇ ਰਹਿ ਗਿਆ ਹੈ, ਉਹਦਾ ਕੋਈ ਫਾਇਦਾ ਨਹੀਂ ਨਾ ਉਸਨੂੰ ਨਾ ਦੂਸਰੇ ਕਿਸੇ ਨੂੰ। ਗੁਰੂ ਨਾਨਕ ਸਾਹਿਬ ਬਹੁਤ ਸਾਇੰਟਿਫਿਕ ਅਪਰੋਚ ਦੇ ਕੇ ਕਹਿ ਰਹੇ ਨੇ ਪੰਚ ਪਰਵਾਨ ਪੰਚ ਪ੍ਰਧਾਨ। ਮੈਂ ਕਈ ਵਾਰ ਇਤਨਾ ਮੌਕਾ ਤੇ ਨਹੀਂ ਮਿਲਦਾ ਪਰ ਕਈ ਵਾਰ ਦੂਸਰੀਆਂ ਦੂਸਰੀਆਂ ਟੀਕਾ ਦੇਖਣ ਦਾ ਮੌਕਾ ਲੱਗਿਆ। ਆਮ ਤੌਰ ਤੇ ਪੰਚ ਸ਼ਬਦ ਦਾ ਅਰਥ ਮੈਨੂੰ ਬੜੀ ਹੈਰਾਨੀ ਹੋਈ, ਉਹਨਾਂ ਨੇ ਕੀਤਾ ਹੈ ਦ ਇਲੈਕਟਿਡ ਵੰਸ। ਮਨ ਵਿੱਚ ਖਿਆਲ ਆਇਆ ਜ਼ਰੂਰ ਟਰਾਂਸਲੇਟਰ ਦਾ ਮਾਂ ਜਾਂ ਬਾਪ ਕੋਈ ਸਰਪੰਚ ਰਿਹਾ ਹੋਣਾ ਤੇ ਉਹਨੂੰ ਉਹ ਪੰਚ ਦਿਮਾਗ ਚ ਘੁੰਮਦੇ ਪਏ ਨੇ। ਖਿਆਲ ਰਹੇ ਇਹਨਾਂ ਇਹਨਾਂ ਦੇ ਪੰਕਤੀਆਂ ਦੇ ਅਰਥ ਕਰਨੇ ਕੋਈ ਉਤਨਾ ਸਰਲ ਕੰਮ ਨਹੀਂ ਹੈ, ਇਤਨਾ ਸਰਲ ਕੰਮ ਨਹੀਂ। ਜੀਵਨ ਚ ਅਨੁਭਵ, ਜੀਵਨ ਚ ਬੋਧ, ਜੀਵਨ ਚ ਸਾਧਨਾ ਅਗਰ ਨਹੀਂ ਹੈ ਉਹ ਗੱਲ ਨਹੀਂ ਸਮਝ ਪਾਏਗਾ। ਘਾਇਲ ਕੀ ਗਤ ਘਾਇਲ ਜਾਣੇ ਜੋ ਕੋਈ ਘਾਇਲ ਹੋਈ, ਜੌਹਰ ਕੀ ਗਤ ਜੌਹਰ ਜਾਣੇ ਜੋ ਕੋਈ ਜੌਹਰ ਹੋਈ। ਪੰਚ ਪਰਵਾਨ ਪੰਚ ਪ੍ਰਧਾਨ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਹਰ ਇਨਸਾਨ ਦੇ ਜੀਵਨ ਵਿੱਚ ਇਹਨਾਂ ਪੰਜ ਇੰਦਰੀਆਂ ਦੀ ਹੀ ਸਾਰੀ ਖੇਡ ਚੱਲਦੀ ਪਈ। ਇਹੋ ਪੰਜ ਇੰਦਰੀਆਂ ਔਰ ਇਹੋ ਪੰਜ ਇੰਦਰੀਆਂ ਪ੍ਰਧਾਨ ਹੋਈਆਂ ਪਈਆਂ ਨੇ। ਸਾਡੇ ਲੋਕਾਂ ਦਾ ਜੀਵਨ ਕਿਆ ਸਿਰਫ ਵਧੀਆ ਦੇਖ ਲੈਣਾ, ਵਧੀਆ ਖਾ ਲਈਏ, ਵਧੀਆ ਪਾ ਲਈਏ, ਵਧੀਆ ਰਾਗ ਰੰਗ ਸੁਣ ਲਈਏ, ਵਧੀਆ ਖੁਸ਼ਬੂ ਜਿਸਮ ਉੱਪਰ ਲਗਾ ਲਈਏ, ਕਿਆ ਇੱਥੋਂ ਤੱਕ ਹੀ ਸੀਮਤ ਨਹੀਂ? ਖਿਆਲ ਕਰਨਾ ਦਿਨ ਤੋਂ ਲੈ ਕੇ ਰਾਤ ਤੱਕ ਸਾਡਾ ਚਿੰਤਨ ਸਿਰਫ ਇਹੀ ਹੈ ਕੀ ਖਾਈਏ, ਸਵੇਰ ਕੀ ਖਾਈਏ, ਦੁਪਹਿਰ ਕੀ ਖਾਈਏ, ਰਾਤ ਕੀ ਖਾਈਏ, ਸ਼ਾਮ ਕੀ ਖਾਈਏ, ਜਾਂ ਦੂਸਰੇ ਤਰੀਕੇ ਨਾਲ ਮੈਂ ਇਸਨੂੰ ਕਹਾਂ, ਹੁਣ ਠੰਡਾ ਖਾ ਲਿਆ, ਹੁਣ ਗਰਮ ਖਾ ਲਈਏ, ਹੁਣ ਮਿੱਠਾ ਖਾ ਲਿਆ, ਹੁਣ ਨਮਕੀਨ ਖਾ ਲਈਏ, ਹੁਣ ਨਮਕੀਨ ਖਾ ਲਿਆ, ਹੁਣ ਮਿੱਠਾ ਖਾ ਲਈਏ। ਆਲ ਦ ਟਾਈਮ ਵੀ ਆਰ ਬਾਦਰਡ ਅਬਾਊਟ ਵਾਟ ਟੂ ਈਟ ਐਂਡ ਵਾਟ ਨਾਟ ਟੂ ਈਟ। ਤੇ ਜੇਕਰ ਕੋਈ ਪੀਣ ਪਲਾਣ ਵਾਲਾ ਬੰਦਾ ਹੈ ਤੇ ਉਹਦੀ ਇੱਕ ਹੋਰ ਬੜੀ ਵੱਡੀ ਸੋਚ ਕਿ ਕਿਹੜਾ ਬ੍ਰਾਂਡ ਪੀ ਲਈਏ। ਮਾਫ ਕਰਨਾ, ਮੈਂ ਇਸ ਨੂੰ ਕੋਈ ਵਿਅੰਗ ਜਾਂ ਮਜ਼ਾਕ ਜਾਂ ਹਸੀ ਦਾ ਵਿਸ਼ੇ ਨਹੀਂ ਮੰਨਦੀ, ਮੈਂ ਇਸ ਨੂੰ ਬੜਾ ਸੀਰੀਅਸ ਮੈਟਰ ਮੰਨਦੀ ਹਾਂ। ਹਾਲਾਂਕਿ ਇਟ ਇਜ਼ ਦ ਫਰੀਡਮ ਆਫ ਦ ਹਿਊਮਨ ਬੀਂਗ ਟੂ ਡੂ ਵਾਟ ਐਂਡ ਵਾਟ ਨਾਟ ਟੂ ਡੂ, ਪਰ ਜਦੋਂ ਗੱਲ ਵਿਸ਼ਾ ਚੱਲ ਰਿਹਾ ਹੋਵੇ, ਬਾਣੀ ਦਾ ਸਤਸੰਗ ਚੱਲ ਰਿਹਾ ਹੋਵੇ, ਤਾਂ ਮੈਂ ਹਮੇਸ਼ਾ ਇਸ ਗੱਲ ਨੂੰ ਕਹਿੰਦੀ ਹਾਂ। ਗੁਰੂ ਨਾਨਕ ਸਾਹਿਬ ਬਾਰ ਬਾਰ ਪਿਛਲੀਆਂ ਪੌੜੀਆਂ ਚ ਕਹਿ ਚੁੱਕੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ਼। ਜੋ ਭਗਤ ਹੈ ਉਹਦੇ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਜੋ ਭਗਤ ਹੈ ਉਸਦੀ ਨਿਸ਼ਾਨੀ ਇਹ ਹੈ ਕਿ ਉਹਦੇ ਮਨ ਵਿੱਚ ਆਨੰਦ ਹੈ। ਆਨੰਦ ਨੂੰ ਮੈਂ ਦੂਸਰੇ ਸ਼ਬਦ ਚ ਕਹਾਂ ਤੇ ਮਨ ਵਿੱਚ ਨਸ਼ਾ ਹੈ, ਹੋਰ ਦੂਸਰਾ ਸ਼ਬਦ ਵਰਤਾਂ ਤੇ ਮਸਤੀ ਹੈ, ਸੁਰੂਰ ਹੈ, ਸੁਖ ਹੈ, ਆਨੰਦ ਹੈ। ਤੇ ਸ਼ਰਾਬ ਦੀ ਇੱਛਾ ਕਰਨ ਵਾਲਾ ਔਰ ਪੀਣ ਵਾਲਾ, ਜਾਂ ਸ਼ਰਾਬ ਵੇਚਣੇ ਵਾਲਾ, ਜਾਂ ਸ਼ਰਾਬ ਖਰੀਦਣੇ ਵਾਲਾ, ਜਾਂ ਸ਼ਰਾਬ ਦਾ ਸ਼ੌਂਕ ਰੱਖਣ ਵਾਲਾ ਹਮੇਸ਼ਾ ਤਰਕ ਇਹੋ ਦਿੰਦਾ ਹੈ ਕਿ ਇੰਨੀ ਦੁੱਖ ਭਾਜੜ, ਇੰਨੀ ਫਰਸਟ੍ਰੇਸ਼ਨ ਹੈ, ਤੇ ਉਸ ਤੋਂ ਬਚਣ ਵਾਸਤੇ ਜੇ ਪੀਵੀਏ ਨਾ ਤੇ ਫਿਰ ਜੀਵਾਂਗੇ ਕਿਵੇਂ? ਠੀਕ, ਤੇਰਾ ਲੌਜਿਕ ਅਗਰ ਇਹ ਹੈ ਕਿ ਪੀਆਂਗਾ ਨਹੀਂ ਤੇ ਜੀਵਾਂਗਾ ਕਿਸ ਤਰ੍ਹਾਂ, ਤੇ ਮਾਫ ਕਰਨਾ, ਮੈਂ ਫਿਰ ਇਹੋ ਜਿਹਿਆਂ ਨੂੰ ਕਹਾਂਗੀ ਕਿ ਫਿਰ ਇਹ ਵੀ ਤਸਲੀਮ ਕਰ ਲਓ ਕਿ ਅਸੀਂ ਭਗਤ ਨਹੀਂ ਹੈਗੇ। ਹੋਰ ਥੋੜਾ ਦੋ ਕਦਮ ਮੈਂ ਅੱਗੇ ਚੱਲਣਾ, ਅਸੀਂ ਪ੍ਰੇਮੀ ਨਹੀਂ ਹੈਗੇ, ਸਤਸੰਗੀ ਵੀ ਨਹੀਂ ਹੈਗੇ। ਜਿਸ ਵੀ ਧਰਮ ਨੂੰ ਮੰਨਦੇ ਹਾਂ, ਹਿੰਦੂ ਜਾਂ ਸਿੱਖ ਜਾਂ ਮੁਸਲਮਾਨ, ਉਹ ਵੀ ਅਸੀਂ ਨਹੀਂ ਹੈਗੇ। ਕਮ ਸੇ ਕਮ ਗੁਰੂ ਨਾਨਕ ਦੇ ਸ਼ਬਦ ਤੇ ਇਹੋ ਕਹਿ ਰਹੇ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ਼। ਜੋ ਭਗਤ ਹੋ ਗਿਆ ਉਹਦੇ ਤੇ ਮਨ ਵਿੱਚ ਆਨੰਦ ਹੈ, ਤੇ ਜਿਹਦੇ ਘਰ ਵਿੱਚ ਆਨੰਦ ਦੀ ਵਧਾਈ ਵੱਜਦੀ ਹੋਵੇ, ਉਹਨੂੰ ਸ਼ਰਾਬ ਦੀ ਬੋਤਲ ਪੀ ਕੇ ਸੁਖ ਲੈਣ ਦੀ ਚਾਹਤ ਹੋ ਹੀ ਨਹੀਂ ਸਕਦੀ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਜਿਸਨੇ ਨਾਮ ਦੇ ਨਸ਼ੇ ਨੂੰ ਪੀਤਾ ਉਹਨੂੰ ਸੰਸਾਰ ਦੇ ਝੂਠੇ ਨਸ਼ਿਆਂ ਦੀ ਜ਼ਰੂਰਤ ਨਹੀਂ। ਔਰ ਜੇ ਕਰ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਅਜੇ ਅੰਦਰ ਅੱਗ ਬਲ ਰਹੀ ਹੈ ਚਿੰਤਾ ਦੀ, ਅੱਗ ਬਲ ਰਹੀ ਹੈ ਸੰਸਾਰ ਦੀ ਵਾਸਨਾ ਦੀ, ਉਸਨੂੰ ਬੁਝਾਉਣ ਵਾਸਤੇ ਬਾਹਰੀ ਫੈਕਟਰ ਆਊਟਵਰਡ ਕੈਟੋਲਿਸਟ ਦੀ ਜ਼ਰੂਰਤ ਪੈ ਰਹੀ ਹੈ। ਪੰਚ ਪਰਵਾਨ ਪੰਚ ਪ੍ਰਧਾਨ, ਇਹ ਇੰਦਰੀਆਂ ਹੀ ਪ੍ਰਧਾਨ ਹੋਈਆਂ ਪਈਆਂ। ਔਰ ਅਜੀਬ ਚੀਜ਼ ਤੇ ਇਹ ਹੈ ਕਿ ਇੱਕੋ ਚੀਜ਼ ਨੂੰ ਅਸੀਂ ਬੜੀ ਹਸਰਤ ਨਾਲ ਬਣਾਇਆ ਔਰ ਬੜੀ ਹਸਰਤ ਨਾਲ ਖਾਧਾ, ਜਾਂ ਬੜੀ ਹਸਰਤ ਨਾਲ ਬੜੀ ਦੂਰ ਸਫ਼ਰ ਕਰਕੇ ਕਿਸੇ ਰੈਸਟੋਰੈਂਟ ਜਾਂ ਖਾਸ ਜਗ੍ਹਾ ਤੇ ਗਏ ਕਿ ਫਲਾਂ ਥਾਂ ਤੇ ਜਾ ਕੇ ਫਲਾਂ ਚੀਜ਼ ਖਾਵਾਂਗੇ ਬੜਾ ਸਵਾਦ ਆਏਗਾ, ਔਰ ਖਾਧੀ ਔਰ ਖਾਣ ਤੋਂ ਬਾਅਦ ਥੋੜੀ ਦੇਰ ਲੱਗਾ ਬੜਾ ਸਵਾਦ ਆਇਆ, ਲੇਕਿਨ ਤੇਜ਼ ਮਿਰਚ ਮਸਾਲਾ ਖਾਣ ਕਾਰਨ ਜੋ ਐਸੀਡਿਟੀ, ਜੋ ਹਾਰਟ ਬਰਨ, ਜੋ ਤਕਲੀਫ ਹੋਈ, ਤੇ ਫਿਰ ਸੋਚਦਾ ਵੈਸੇ ਖਾਣੀ ਨਹੀਂ ਚਾਹੀਦੀ, ਲੇਕਿਨ 4-5 ਦਿਨ ਬਾਅਦ ਫਿਰ ਉਹੀ ਚੀਜ਼ ਖਾਣ ਦੀ ਤਿਆਰੀ ਕਰਕੇ ਬੈਠਾ ਹੁੰਦਾ। ਇੰਦਰੀਆਂ ਪ੍ਰਧਾਨ ਨੇ, ਬੁੱਧੀ ਨਾਲ ਕਿੱਥੇ ਕੰਮ ਕਰ ਰਿਹਾ, ਮਨ ਨਾਲ ਕਿੱਥੇ ਕੰਮ ਕਰ ਰਿਹਾ। ਖਾਣ ਬੈਠਦਾ ਹੈ ਤੇ ਸਰੀਰ ਦਾ ਅੰਦਰ ਨੈਚੁਰਲ ਅਲਾਰਮ ਕਹਿ ਰਿਹਾ ਕਿ ਬਸ ਹੋਰ ਨਾ ਖਾ, ਤਕਲੀਫ ਹੋਏਗੀ, ਪਰ ਜ਼ੁਬਾਨ ਕਹਿੰਦੀ ਨਹੀਂ ਹੋਰ ਥੋੜਾ ਖਾ ਲਿਆ, ਕੀ ਫਰਕ ਪੈਂਦਾ ਹੈ, ਹੋਰ ਥੋੜਾ ਖਾ ਲਿਆ, ਖਾਈ ਜਾ ਰਿਹਾ। ਇੰਦਰੀਆਂ ਸਨਮੁਖ ਨੇ, ਇੰਦਰੀਆਂ ਪ੍ਰਧਾਨ ਹੋਈਆਂ ਪਈਆਂ ਨੇ, ਇੰਦਰੀਆਂ। ਤੇ ਮੈਂ ਗੱਲ ਕਰ ਰਹੀ ਸੀਗੀ ਕਿ ਜਦੋਂ ਮੈਂ ਦੇਖ ਰਹੀ ਸੀ ਟੀਕਾ ਤੇ ਪੰਚ ਦਾ ਅਰਥ ਉਹਨਾਂ ਨੇ ਇਲੈਕਟਡ ਵਨਸ, ਪੰਚ ਦਾ ਅਰਥ ਉਹਨਾਂ ਨੇ ਚੁਣੇ ਹੋਏ, ਬੜੀ ਹੈਰਤ ਲੱਗੀ। ਮੈਂ ਕਿਹਾ ਵਾਹ ਭਾਈ, ਇਹ ਪੰਚ ਇੰਦਰੀਆਂ ਦੀ ਗੱਲ ਕਰ ਰਹੇ ਨੇ, ਸਾਡੀਆਂ 5 ਸੈਂਸ ਆਰਗਨਸ, ਸਾਡੀਆਂ 5 ਅਨਦਰ ਕਰਮ ਦੀਆਂ ਜੋ ਆਰਗਨਸ ਨੇ, ਇਹਨਾਂ ਪੰਚਾਂ ਦੇ ਵਿੱਚ ਫਸਿਆ ਆਦਮੀ। ਖਿਆਲ ਕਰਨਾ, ਜ਼ੁਬਾਨ ਨਾਲ ਕਦੀ ਕਿਸੇ ਨੂੰ ਮਿੱਠਾ ਕਹਿ ਲੈਂਦਾ ਹੈ, ਫਿਰ ਉਸੇ ਜ਼ੁਬਾਨ ਨਾਲ ਉਸੇ ਬੰਦੇ ਨੂੰ ਬੁਰਾ ਬੋਲ ਵੀ ਬੋਲ ਲੈਂਦਾ ਹੈ, ਬੋਲ ਲੈਂਦਾ ਹੈ, ਫਿਰ ਫਸ ਜਾਂਦਾ ਹੈ, ਫਿਰ ਲੜਾਈ ਹੋ ਜਾਂਦੀ, ਫਿਰ ਖਿੱਚਾ ਖਿਚਾਈ ਹੋ ਜਾਂਦੀ। ਪੰਜਾਬ ਦੀ ਮੈਂ ਇੱਕ ਗੱਲ ਤੁਹਾਨੂੰ ਸੁਣਾਉਂਦੀ ਹਾਂ। ਇੱਕ ਥਾਂ ਦੇ ਉੱਪਰ ਪੜੋਸੀ ਗੁਆਂਢੀ ਆਪਸ ਵਿੱਚ ਲੜ ਪਏ, ਨੇਬਰਸ ਆਪਸ ਵਿੱਚ ਲੜ ਪਏ, ਐ ਲੜਾਈ ਸ਼ੁਰੂ ਹੋਈ ਕਿ ਜ਼ੁਬਾਨ ਤੋਂ ਚਾਲੂ ਹੋਏ ਤੇ ਮੁਕਿਆਂ ਤੇ ਪਹੁੰਚੇ, ਤੇ ਮੁਕਿਆਂ ਜਦੋਂ ਗੱਲ ਨਾ ਦਿਲ ਦੀ ਭੜਾਸ ਨਾ ਨਿਕਲਦੀ ਹੋਵੇ ਤੇ ਫਿਰ ਡੰਡਿਆਂ ਤੇ ਆ ਗਏ, ਤੇ ਡੰਡਿਆਂ ਨਾਲ ਕੰਮ ਨਾ ਬਣੇ ਤੇ ਰਿਵਾਲਵਰਾਂ ਨਿਕਲ ਗਈਆਂ, ਇੱਧਰ 2-3 ਬੰਦੇ ਜ਼ਖਮੀ, 2-3 ਉੱਧਰ ਬੰਦੇ ਜ਼ਖਮੀ, ਪੁਲਿਸ ਆ ਗਈ, ਦੋਵਾਂ ਨੂੰ ਪਕੜ ਕੇ ਅੰਦਰ ਕਰ ਦਿੱਤਾ। 4 ਦਿਨ ਅੰਦਰ ਰਹੇ, ਇਹਨਾਂ ਨੇ ਵਕੀਲ ਕੀਤਾ, ਉਹਨੇ ਵੀ ਵਕੀਲ ਕੀਤਾ, ਪਰੇਸ਼ਾਨ ਪੁਲਿਸ ਵਾਲਾ ਦੋਵਾਂ ਨੂੰ ਕਰੀ ਜਾ ਰਿਹਾ। ਵਕੀਲ ਨੇ ਹਾਰ ਕੇ ਸਲਾਹ ਦਿੱਤੀ, ਕਹਿੰਦੇ ਨੇ ਰਾਜੀਨਾਮਾ ਕਰ ਲਓ ਤੇ ਜਰਾ ਛੇਤੀ ਛੁੱਟੀ ਹੋ ਜਾਏਗੀ, ਕੋਰਟ ਵੀ ਜਾਵਾਂਗੇ ਬੜਾ ਲੰਬਾ ਕੰਮ ਪੈ ਜਾਏਗਾ, ਵੈਸੇ ਸਾਡੀ ਬੜੀ ਸੁਵਿਧਾ ਹੈ ਕਿ ਤੁਸੀਂ ਜ਼ਰੂਰ ਜਾਓ। ਉੱਥੇ ਥਾਣੇ ਦੇ ਵਿੱਚ ਬੈਠਿਆਂ ਉਹਨਾਂ ਨੇ ਕਿਹਾ ਠੀਕ ਹੈ, ਰਾਜੀਨਾਮਾ ਕਰਨਾ ਚੰਗਾ ਹੈ। ਦੋਵੇਂ ਪਾਰਟੀਆਂ ਬੈਠੀਆਂ, ਰਾਜੀਨਾਮਾ ਹੋ ਗਿਆ, ਗਲੇ ਮਿਲੇ, ਗਲ ਵਕੜੀਆਂ ਪਾਈਆਂ, ਆਪੋ ਆਪਣੇ ਘਰ ਨੂੰ ਆ ਗਏ। ਜਦੋਂ ਨਿਕਲਣ ਲੱਗੇ ਥਾਣੇ ਤੋਂ ਤੇ SHO ਕਹਿੰਦਾ ਹੈ ਕਿ ਜੇ ਸਿਰ ਸੁਰ ਪਾੜ ਕੇ ਵੀ ਗਲੇ ਹੀ ਮਿਲਣਾ ਸੀ ਤੇ ਸਿਰ ਪਾੜੇ ਕਾਹਨੂੰ ਸੀਗੇ, ਜ਼ਰੂਰਤ ਹੀ ਕੀ ਸੀ। ਪਰ ਆਦਮੀ ਆਪਣੀ ਕਰਮ ਇੰਦਰੀ ਦਾ ਗੁਲਾਮ, ਜ਼ੁਬਾਨ ਦੇ ਉੱਪਰ ਕੋਈ ਕਾਬੂ ਨਹੀਂ ਹੈ, ਕਹਿਣ ਵਕਤ ਬਸ ਕੁਛ ਕਹਿ ਜਾਏਗਾ, ਬੋਲਣ ਵਕਤ ਕੁਛ ਬੋਲ ਜਾਏਗਾ, ਬੋਲਣ ਤੋਂ ਬਾਅਦ ਸੋਚਦਾ ਹੈ ਇਹ ਨਹੀਂ ਸੀ ਕਹਿਣਾ ਚਾਹੀਦਾ, ਪਰ ਹੁਣ ਅਹੰਕਾਰ ਔਰ ਪ੍ਰੈਸਟੀਜ ਸਾਹਮਣੇ ਆ ਜਾਂਦੀ ਹੈ ਤੇ ਫਿਰ ਮੰਨਣਾ ਵੀ ਔਖਾ ਹੋ ਜਾਂਦਾ ਕਿ ਮੇਰੀ ਗਲਤੀ ਹੈ। ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ। ਹੁਣ ਖਿਆਲ ਕਰਨਾ, ਇਹਨਾਂ ਪੰਕਤੀਆਂ ਦੇ ਵਿੱਚ ਦੇਰ ਇਜ਼ ਅ ਰਿਡਲ, ਰਿਡਲ ਹੈ ਇਹਦੇ ਵਿੱਚ। ਰਿਡਲ ਸ਼ਬਦ ਦਾ ਅਰਥ ਹੁੰਦਾ ਹੈ ਬੁਝਾਰਤ। ਪਹਿਲੇ 2 ਵਾਰ ਪੰਚ ਸ਼ਬਦ ਦਾ ਅਰਥ ਹੈ ਇੰਦਰੀਆਂ, ਹੁਣ ਜਿੱਥੇ ਆਇਆ ਪੰਚੇ ਪਾਵੇ ਦਰਗੇ ਮਾਨ, ਇੱਥੇ ਹੁਣ ਪੰਚ ਮਨ ਦੇ ਵਿੱਚ ਉੱਠਣ ਵਾਲੇ 5 ਪ੍ਰਕਾਰ ਦੇ ਭਾਵਾਂ ਵੱਲ ਲੈ ਕੇ ਜਾ ਰਹੇ ਨੇ। 5 ਟਾਈਪਸ ਆਫ ਇਮੋਸ਼ਨਸ ਵਿਚ ਵੀ ਹੈਵ ਇਨ ਆਰ ਮਾਇੰਡ ਆਰ ਗੋਇੰਗ ਟੂ ਬੀ ਅਪਰੇਜ਼ਡ ਐਂਡ ਪ੍ਰੇਜ਼ਡ ਇਨ ਦ ਗਾਡਸ ਡੋਰ। ਕਰੁਣਾ, ਸੇਵਾ, ਪਿਆਰ, ਨਮਰਤਾ, ਨਿਸ਼ਕਾਮਤਾ ਔਰ ਗਿਆਨ, ਇਹ ਜਿਹਦੇ ਕੋਲ 5 ਹੋਣਗੇ ਕਹਿੰਦੇ ਉਹਨੂੰ ਦਰਗਾਹ ਚ ਮਾਣ ਮਿਲ ਜਾਵੇਗਾ। ਖਿਆਲ ਕਰਨਾ, ਪਹਿਲੀ ਵਾਰ ਜਦੋਂ 2 ਵਾਰ ਪੰਜ ਸ਼ਬਦ ਆਇਆ ਹੈ ਉਸਦਾ ਅਰਥ ਹੈ ਸੈਂਸ ਆਰਗਨਸ, ਗਿਆਨ ਇੰਦਰੀਆਂ। ਦੂਸਰੀ ਜਦੋਂ ਪੰਕਤੀ ਚ ਆਇਆ ਪੰਚੇ ਪਾਵੇ ਦਰਗਹਿ ਮਾਨ, ਕਿਹੜੇ ਪੰਚਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲੇਗਾ, ਕਹਿੰਦੇ ਨੇ ਪ੍ਰੇਮ ਨੂੰ, ਸੇਵਾ ਨੂੰ, ਗਿਆਨ ਨੂੰ, ਨਿਸ਼ਕਾਮਤਾ ਨੂੰ, ਇਸ ਨੂੰ ਮਾਣ ਮਿਲ ਜਾਏਗਾ। ਤੋ ਮੈਨੇ ਜੇ ਦਰਗਾਹ ਚ ਮਾਨ ਲੈਣਾ ਤੇ ਇਹ 5 ਲੈ ਆ ਅੰਦਰ। ਖਿਆਲ ਕਰਨ, ਪਹਿਲੇ ਸਮੇਂ ਦੇ ਵਿੱਚ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਨੂੰ ਮੁਹਾਵਰਨ ਸਮਝਾਇਆ ਜਾਂਦਾ ਸੀ। ਕਹਿੰਦੇ ਸੀ ਨਿੱਕੀ ਜੀ ਕੁੜੀ ਲੈ ਪਰ ਅੰਦਰ ਤੁਰੀ, ਕੀ ਹੋਇਆ? ਬੱਚਾ ਸੋਚ ਸੋਚ ਕੇ ਕਹਿੰਦਾ ਜੀ ਸੂਈ ਧਾਗਾ। ਕਹਿੰਦੇ ਗੱਲ ਸਮਝ ਗਿਆ ਤੂੰ? ਕਹਿੰਦੇ ਤੂੰ ਚੱਲ ਤੇ ਮੈਂ ਆਇਆ, ਕੀ ਅਰਥ ਹੋਇਆ? ਕਹਿੰਦੇ ਦਰਵਾਜ਼ਾ। ਤੁਸੀਂ ਖੋਲਦੇ ਹੋ ਤਾਂ ਫੇਰੀ ਵੜਦੇ ਹੋ ਨਾ ਅੰਦਰ, ਤੂੰ ਚੱਲ ਦਰਵਾਜ਼ਾ ਚੱਲਿਆ ਤੇ ਤਾਂ ਅਸੀਂ ਅੰਦਰ ਘੁਸੇ। ਬਾਣੀ ਵਿੱਚ ਕਈ ਜਗ੍ਹਾ ਤੇ ਗੁਰੂ ਸਾਹਿਬ ਨੇ ਕੁਛ ਇਸੀ ਤਰ੍ਹਾਂ ਦੀ ਗੱਲ ਕਹੀਆਂ ਨੇ ਕਿ ਜਿਸ ਦਾ ਅਰਥ ਤੁਸੀਂ ਕੱਢੋਗੇ। ਖਿਆਲ ਕਰਨਾ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤਖ ਗੁਰੂ ਨਿਸਤਾਰੇ, ਮਨੇ ਖੋਜ ਕਰਨੀ ਪੈਂਦੀ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਕੋਈ ਖੋਜੋ, ਖੋਜ ਤੇ ਕਰੋ। ਖਿਆਲ ਕਰਨਾ ਆ ਕੇ ਖਾਲੀ ਮੱਥਾ ਟੇਕ ਦਿੱਤਾ ਗੱਲ ਨਹੀਂ ਬਣੀ, ਗੱਲ ਉਦੋਂ ਬਣੇਗੀ ਜਦੋਂ ਖੋਜ ਕਰਾਂਗੇ। ਤੇ ਪੰਚੇ ਪਾਵੇ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਪੰਚੇ ਸੋਹੇ ਕਹਿੰਦੇ ਨੇ ਇਹ ਜਿਹੜੇ ਪੰਜ ਨੇ, ਇੱਥੇ ਹੁਣ ਫਿਰ ਇੰਦਰੀ ਦੀ ਗੱਲ ਆ ਰਹੀ ਹੈ। ਕਹਿੰਦੇ ਨੇ ਰਾਜੇ ਦੇ ਦਰਬਾਰ ਦੇ ਵਿੱਚ ਵੀ ਪੰਜਾਂ ਦੀ ਹੋਈ ਸ਼ੋਭਾ ਹੈ। ਮਾਨੇ ਜੋ ਰਾਜਾ ਹੋ ਗਿਆ, ਜੋ ਅਮੀਰ ਹੋ ਗਿਆ, ਜੋ ਧਨੀ ਹੋ ਗਿਆ, ਉਹਦੇ ਘਰ ਵੀ ਸਿਰਫ ਇਹਨਾਂ ਪੰਜਾਂ ਇੰਦਰੀਆਂ ਦਾ ਰਾਜ ਚੱਲਦਾ ਹੈ। ਆਪਣੇ ਆਪ ਨੂੰ ਅਮੀਰ ਤਰੀਨ ਕਹਿਣ ਵਾਲਾ ਆਦਮੀ ਵੀ ਇਹਨਾਂ ਪੰਜ ਇੰਦਰੀਆਂ ਦਾ ਹੀ ਗੁਲਾਮ ਹੈ। ਨੀਰੋ, ਸਮਰਾਟ ਨੀਰੋ ਵਾਸਤੇ ਕਹਿੰਦੇ ਨੇ ਕਿ ਉਹਨੂੰ ਵਧੀਆ ਚੀਜ਼ਾਂ ਖਾਣ ਦਾ ਇਤਨਾ ਸਵਾਦ ਸੀ, ਇਤਨਾ ਗੁਲਾਮ ਸੀ ਉਹ ਆਪਣੀ ਇੰਦਰੀ ਦਾ, ਕਿ ਉਸਨੇ ਪੈਨਲ ਆਫ ਡਾਕਟਰਸ, ਕੋਈ 10-15 ਫਿਜ਼ੀਸ਼ੀਅਨ, ਕੋਈ 10-15 ਡਾਕਟਰ ਰੱਖੇ ਹੋਏ ਸਨ। ਕਿਸ ਪਿੱਛੇ? ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ ਉਹ ਦੁਨੀਆ ਭਰ ਦਾ ਦਸਤਰਖਾਨ, ਦੁਨੀਆ ਭਰ ਦੀਆਂ ਚੀਜ਼ਾਂ ਪਹਿਲੇ ਖਾਂਦਾ, ਉਹ ਡਾਕਟਰ ਉਸਨੂੰ ਫਿਰ ਉਲਟੀ ਕਰਾਉਂਦੇ ਔਰ ਉਹ ਸਾਰਾ ਕੁਛ ਬਾਹਰ ਕੱਢ ਦਿੰਦਾ ਤਾਂ ਕਿ ਫਿਰ ਨਵੇਂ ਸਿਰਿਓਂ ਭੁੱਖ ਲੱਗ ਸਕੇ ਔਰ ਫਿਰ ਖਾਣ ਵਾਸਤੇ ਬੈਠ ਜਾਂਦਾ ਸੀ। ਰਾਜਾ ਹੈ ਪਰ ਰਜਿਆ ਕੋਈ ਨਹੀਂ, ਇੰਨਾ ਭੁੱਖਾ, ਖਾਣ ਦਾ ਇਤਨਾ ਗੁਲਾਮ, ਜ਼ੁਬਾਨ ਦਾ ਇਤਨਾ ਗੁਲਾਮ ਕਿ ਡਾਕਟਰ ਸਿਰਫ ਇਸ ਪਿੱਛੇ ਰੱਖੇ। ਖਿਆਲ ਕਰਨਾ ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ, ਪਹਿਲੇ ਰੱਜ ਕੇ ਖਾ ਲੈਂਦੇ ਨੇ, ਫਿਰ ਹਜਮੋਲਾ ਖਾ ਕੇ ਹਜਮ ਕਰਦੇ ਨੇ। ਕਹਿੰਦੇ ਨੇ ਹੁਣ ਹਜਮੋਲਾ ਕਿਉਂ ਖਾ ਰਿਹਾ? ਕਹਿੰਦਾ ਫਿਰ ਰਾਤ ਦੀ ਰੋਟੀ ਨਹੀਂ ਖਾਣੀ। ਇੰਦਰੀਆਂ ਪ੍ਰਧਾਨ ਨੇ, ਇੰਦਰੀਆਂ ਸਨਮੁਖ ਨੇ। ਖਿਆਲ ਰਹੇ, ਇੱਕ ਚੀਜ਼ ਹੋਰ ਮੈਂ ਇਹਦੇ ਚ ਐਡ ਕਰਦਿਆਂ, ਇੱਕ ਚੀਜ਼ ਹੋਰ ਮੈਂ ਇਹਦੇ ਚ ਜ਼ਿਕਰ ਕਰਦਿਆਂ ਕਿ ਜਿਸ ਦੀਆਂ ਇੰਦਰੀਆਂ ਪ੍ਰਧਾਨ ਨੇ ਜੀਵਨ ਵਿੱਚ, ਉਹ ਆਦਮੀ ਕਦੀ ਵੀ ਸਪਿਰਚੁਅਲਿਟੀ ਜਾਂ ਧਰਮ ਦੇ ਨਜ਼ਦੀਕ ਵੀ ਨਹੀਂ ਹੋ ਸਕੇਗਾ। ਖਿਆਲ ਕਰਨਾ, ਮੈਂ ਇੱਕ ਹੋਰ ਉਦਾਹਰਣ ਦੇਣ ਲੱਗੀ ਹਾਂ, ਮੇਰੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਲਾਸ ਏਂਜਲਸ ਦੇ ਵਿੱਚ ਗੁਰਦੁਆਰੇ ਕਾਫੀ ਦੂਰ ਦੂਰ ਨੇ, ਲੇਕਿਨ ਇੰਡੀਆ ਦੇ ਵਿੱਚ, ਹਿੰਦੁਸਤਾਨ ਚ ਮੈਂ ਦੇਖਿਆ ਕਿ ਆਪਣੇ ਘਰ ਦੇ ਬਿਲਕੁਲ ਪੜੋਸ ਵਿੱਚ ਵੀ ਇੱਕ ਗੁਰਦੁਆਰਾ ਹੈ, ਲੇਕਿਨ ਘਰ ਦੇ ਜਿਹੜਾ ਦੂਰ ਗੁਰਦੁਆਰਾ ਹੈ ਕੋਈ, ਉੱਥੇ ਜਾਣ ਵਾਸਤੇ ਬੜਾ ਇੰਤਜ਼ਾਮ ਔਰ ਪ੍ਰੋਗਰਾਮ ਬਣਾ ਕੇ ਕਾਰ ਚ ਬੈਠ ਕੇ ਜਾ ਰਹੇ। ਕਿੱਥੇ ਜਾ ਰਹੇ ਹੋ? ਕਹਿੰਦੇ ਗੁਰਦੁਆਰਾ ਮੱਥਾ ਟੇਕਣ। ਮੈਂ ਕਿਹਾ ਗੁਰਦੁਆਰਾ ਤੇ ਤੁਹਾਡੇ ਬਿਲਕੁਲ ਨਾਲ ਹੈ, ਇੱਥੇ ਕਿਉਂ ਨਹੀਂ ਚਲੇ ਜਾਂਦੇ? ਗੁਰੂ ਤੇ ਗੁਰੂ ਹੈ, ਇੱਥੇ ਕਿ ਉੱਥੇ ਕੀ ਫਰਕ, ਐਡੀ ਦੂਰ ਕਿਉਂ ਜਾ ਰਹੇ ਹੋ, ਇੱਥੇ ਕਿਉਂ ਨਹੀਂ? ਕਹਿੰਦੇ ਉੱਥੇ ਲੰਗਰ ਬੜਾ ਵਧੀਆ ਹੁੰਦਾ ਹੈ, ਉੱਥੇ ਸਜਾਵਟ ਬੜੀ ਸੁੰਦਰ ਹੁੰਦੀ ਹੈ, ਉੱਥੇ ਕੀਰਤਨ ਬੜਾ ਅੱਛਾ ਹੁੰਦਾ ਹੈ, ਮੱਲੇ ਵਾਲਾ ਭਾਈ ਨਹੀਂ ਇੰਨਾ ਸੋਹਣਾ ਕੀਰਤਨ ਕਰਦਾ। ਖਿਆਲ ਕਰਨਾ, ਗੁਰੂਦੁਆਰੇ ਜਾ ਰਿਹਾ ਪਰ ਆਪਣੀ ਇੰਦਰੀਆਂ ਦਾ ਸਵਾਦਲਾ ਕੰਮ ਕਿੱਥੇ ਹੋਵੇਗਾ? ਉੱਥੇ ਜਾ ਰਿਹਾ। ਪੁਆਇੰਟ ਨੂੰ ਪਕੜਨਾ ਜਰਾ, ਗੁਰਦੁਆਰਾ ਤੇ ਗੁਰਦੁਆਰਾ ਹੈ। ਵੈਸੇ ਹਾਲਾਂਕਿ ਮੈਂ ਵੀ ਜ਼ਿਕਰ ਥੋੜਾ ਜਿਹਾ ਕੀਤਾ ਸੀਗਾ ਕਿ ਅਸੀਂ ਪਿੱਛੇ ਜਦੋਂ ਆਏ ਸੀ, ਪਹਿਲੀ ਵਾਰ ਜਦੋਂ ਇਸ ਗੁਰੂ ਘਰ ਵਿੱਚ ਆਏ ਸੀਗੇ ਤੇ ਉਦੋਂ ਥੋੜਾ ਹੋਰ ਕਿਸਮ ਦਾ ਬਣਿਆ ਸੀਗਾ, ਫਿਰ ਜਦੋਂ ਇਸ ਸਾਲ ਆਏ ਅਸੀਂ, ਬੜੀਆਂ ਚੇਂਜਿਸ, ਬੜੇ ਸੁੰਦਰਤਾ ਔਰ ਬੜਾ ਡਿਜ਼ਾਈਨਿੰਗ ਔਰ ਇੱਕ ਇਟਸ ਵੈਰੀ ਅਟਰੈਕਟਿਵ, ਆਈ ਵੁੱਡ ਸੇ ਵੈਰੀ ਬਿਊਟੀਫੁਲ ਚੇਂਜਿਸ ਨਜ਼ਰ ਆਈਆਂ। ਅੱਛਾ ਲੱਗਿਆ, ਖੁਸ਼ੀ ਲੱਗੀ, ਸੁੰਦਰ ਲੱਗਿਆ, ਮਨ ਨੂੰ ਬੜੀ ਪ੍ਰਸੰਨਤਾ ਹੋਈ। ਪਰ ਮੈਂ ਇੱਕ ਅਰਜ਼ ਇਹਦੇ ਵਿੱਚ ਛੋਟੀ ਜੀ ਕਰਦੇ ਹਾਂ, ਹੋ ਸਕਦਾ ਹੈ ਕਈਆਂ ਨੂੰ ਨਾ ਵੀ ਪਸੰਦ ਆਏ, ਪਰ ਮੈਂ ਕਈ ਵਾਰੀ ਕਹਿੰਦੀ ਹਾਂ ਕਿ ਸੁੰਦਰ ਬਣਾਉਣ ਦਾ ਭਾਵ ਜੇ ਤੇ ਪਿਆਰ ਨਾਲ ਹੋ ਰਿਹਾ ਹੈ ਤੇ ਮੁਬਾਰਕ ਹੈ, ਪਰ ਕਿਧਰੇ ਕਿਸੇ ਗੁਰਦੁਆਰੇ ਨਾਲ ਕੰਪੀਟ ਨਾ ਕਰਦੇ ਹੋਣਾ, ਕਿਉਂਕਿ ਮਾਲੂਮ ਹੋਇਆ ਸੀ ਕਿ ਇੱਥੇ ਕੋਈ ਗੁਰਦੁਆਰਾ ਮਲਟੀ ਮਿਲੀਅਨ ਰੁਪਇਆ ਖਰਚ ਕੇ ਬਣਾਇਆ ਜਾ ਰਿਹਾ ਹੈ। ਕੰਪੀਟੀਸ਼ਨ ਚ ਜੇ ਸੁੰਦਰਤਾ ਤੇ ਫਿਰ ਕੁਛ ਹੋਰ ਭਾਵ ਹੋ ਗਿਆ, ਪਿਆਰ ਦੇ ਵਿੱਚ ਸੁੰਦਰਤਾ ਬਣ ਰਹੀ ਤੇ ਭਾਵ ਬਿਲਕੁਲ ਹੀ ਕੁਛ ਹੋਰ ਹੋ ਗਿਆ। ਫਿਰ ਕਈ ਵਾਰ ਅਸੀਂ ਉਹ ਸਭ ਕੁਛ ਵੀ ਕਰਦੇ ਹਾਂ ਜੋ ਉਂਝ ਨਹੀਂ ਸੀ ਕਰਨਾ ਚਾਹੁੰਦੇ, ਪਰ ਹੁਣ ਇੰਝ ਜ਼ਰੂਰ ਕਰਨਾ ਚਾਹੁੰਦੇ ਹਾਂ। ਘਰ ਦੇ ਨਾਲ ਵਾਲਾ ਗੁਰਦੁਆਰਾ ਪਸੰਦ ਨਹੀਂ ਆਇਆ, ਦੂਰ ਵਾਲਾ ਪਸੰਦ ਆਇਆ। ਕਿਉਂ? ਲੰਗਰ ਸਵਾਦ ਹੋਏਗਾ। ਤੇ ਮਤਲਬ ਗੁਰਦੁਆਰੇ ਜਾ ਰਿਹਾ ਕਿ ਲੰਗਰ ਖਾਣ ਜਾ ਰਿਹਾ? ਖਿਆਲ ਕਰਨਾ, ਜੀਵ ਪਿੱਛੇ ਜਾ ਰਿਹਾ ਕਿ ਗੁਰੂ ਪਿੱਛੇ ਜਾ ਰਿਹਾ? ਇੰਦਰੀਆਂ ਪ੍ਰਧਾਨ, ਪੰਚਾਂ ਕਾ ਗੁਰ ਇੱਕ ਧਿਆਨ। ਇਸ ਪੰਕਤੀ ਨੂੰ ਗਹਿਰੇ ਅਰਥ ਨਾਲ ਸਮਝਣਾ। ਸਾਡੀਆਂ ਪੰਜ ਇੰਦਰੀਆਂ ਨੇ, ਪੰਚਾਂ ਕਾ ਗੁਰ ਇੱਕ ਧਿਆਨ। ਕਹਿੰਦੇ ਜੇਕਰ ਆਪਣੀਆਂ ਇਹਨਾਂ ਪੰਜਾਂ ਇੰਦਰੀਆਂ ਨੂੰ ਅਸੀਂ ਅੰਦਰ ਕੰਸੈਂਟਰੇਸ਼ਨ ਦੇ ਵਿੱਚ, ਅੰਦਰ ਧਿਆਨ ਵਿੱਚ ਲੈ ਚਲੀਏ, ਤੇ ਇਹੋ ਪੰਜੋ ਇੰਦਰੀਆਂ ਜਦੋਂ ਇੰਟਰਨਲ ਬੈਕਵਰਡਸ ਮੁੜਨਗੀਆਂ, ਤੇ ਇਹਨਾਂ ਨੂੰ ਧਿਆਨ ਦੇ ਰਸਤੇ ਤੇ ਅਗਰ ਅਸੀਂ ਲੈ ਚਲੀਏ, ਤੇ ਇਹਨਾਂ ਇੰਦਰੀਆਂ ਦੇ ਰਾਹੀਂ ਅਸੀਂ ਜਿਹੜੀ ਦੁਨੀਆਂ ਨਾਲ ਬਾਹਰ ਕਨੈਕਟਡ ਹੋ ਰਹੇ ਸੀ, ਉਹਦੇ ਨਾਲ ਅਸੀਂ ਅੰਦਰ ਕਨੈਕਟਡ ਹੋ ਜਾਵਾਂਗੇ। ਕਿਸ ਤਰ੍ਹਾਂ? ਅੱਖਾਂ ਅਸੀਂ ਖੋਲਦੇ ਹਾਂ, ਅਸੀਂ ਬਾਹਰ ਵੇਖਾਂਗੇ। ਬਾਹਰ ਦੇ ਨਜ਼ਾਰੇ ਬੜੇ ਸੋਹਣੇ ਹੋਣ, ਕਿੰਨੇ ਵੀ ਸੋਹਣੇ ਹੋਣ, ਬਦਲ ਜਾਂਦੇ ਨੇ, ਚੇਂਜ ਹੋ ਜਾਂਦੇ ਨੇ। ਬਾਹਰ ਦੇਖਣ ਨਾਲ ਬਾਹਰ ਦਾ ਰਾਗ ਪੈਦਾ ਹੁੰਦਾ ਹੈ, ਬਾਹਰ ਖਾਣ ਨਾਲ ਬਾਹਰ ਦਾ ਰਾਗ ਪੈਦਾ ਹੁੰਦਾ ਹੈ। ਇੰਦਰੀ ਜਦੋਂ ਬਾਹਰ ਚਲੇ ਜਾਏਗੀ, ਬਹਿਰ ਮੁਕਤਾ ਵਧੇਗੀ, ਮਨ ਦੀ ਦੌੜ ਵੱਧ ਜਾਏਗੀ। ਇਹੋ ਇੰਦਰੀਆਂ ਨੂੰ ਜੇਕਰ ਅਸੀਂ ਰੋਕ ਲਈਏ, ਮਤਲਬ ਅੱਖਾਂ ਨੂੰ ਬੰਦ ਕਰ ਲਿਆ ਕਿ ਕੀ ਕਰਨਾ ਦੇਖ ਕੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਿਉਂ ਟਾਈਮ ਵੇਸਟ ਕਰੀਏ ਬਾਹਰ ਨਜ਼ਾਰੇ ਵੇਖ ਵੇਖ ਕੇ, ਕਿਉਂ ਨਾ ਅੰਦਰ ਅੱਖਾਂ ਬੰਦ ਕਰਕੇ ਭੀਤਰ ਬੈਠੇ ਨਿਰਾਕਾਰ ਉਸ ਨਿਰੰਕਾਰ ਦੇ ਨਾਲ ਕੁਛ ਮਨ ਦਾ ਜੋੜ, ਵਾਪਸ ਨੂੰ ਅੰਦਰ ਨੂੰ ਪਰਤਣ, ਅੰਤਰਮੁਖੀ ਹੋ ਜਾਣ। ਖਿਆਲ ਕਰਨਾ, ਬਾਣੀ ਚ ਆਇਆ ਅੰਤਰ ਗੁਰੂ ਆਰਾਧਨਾ। ਖਿਆਲ ਕਰਨਾ, ਸੁਣਦੇ ਪੜ੍ਹਦੇ ਬੜੀ ਵਾਰੀ ਹਾਂ, ਪਰ ਅਸੀਂ ਸਮਝਣ ਦੀ ਕੋਸ਼ਿਸ਼ ਕਈ ਵਾਰ ਨਹੀਂ ਕਰਦੇ। ਅੰਤਰ ਗੁਰੂ ਆਰਾਧਨਾ ਮਤਲਬ ਜੇ ਗੁਰੂ ਨਾਲ ਕਨੈਕਸ਼ਨ ਬਣਾਉਣਾ ਹੈ, ਜੇ ਗੁਰੂ ਨਾਲ ਜੋੜ ਬਣਾਉਣਾ ਹੈ, ਤੇ ਉਹ ਬਾਹਰ ਕਦੀ ਨਹੀਂ ਹੋ ਸਕੇਗਾ, ਉਹ ਤੇਰੇ ਅੰਦਰ ਹੀ ਹੋਵੇਗਾ। ਖਿਆਲ ਕਰਨਾ, ਦੂਸਰੀ ਪੰਕਤੀ ਪ੍ਰਮਾਣ ਦੇ ਵਜੋਂ ਮੈਂ ਦੇਣ ਲੱਗੀ ਹਾਂ। ਕਹਿੰਦੇ ਨੇ ਤੀਰਥ ਪੂਰਾ ਸਤਿਗੁਰੂ ਜਿਤ ਨਾਤੇ ਕਉਆ ਹੰਸ ਹੋਵੇ। ਕਹਿੰਦੇ ਨੇ ਸਭ ਤੋਂ ਵੱਡਾ ਤੀਰਥ ਕਿਹੜਾ? ਹਿੰਦੂ ਨੂੰ ਪੁੱਛੋ, ਕਹੇਗਾ ਬਨਾਰਸ, ਮਥੁਰਾ, ਕਾਸ਼ੀ, ਬਦਰੀਨਾਥ, ਕੇਦਾਰਨਾਥ। ਮੁਸਲਮਾਨ ਨੂੰ ਪੁੱਛੋ, ਉਹ ਕਹੇਗਾ ਸਭ ਤੋਂ ਵੱਡਾ ਤੀਰਥ ਕਿਹੜਾ ਹੈ? ਕਹਿੰਦੇ ਸਭ ਤੋਂ ਵੱਡਾ ਤੀਰਥ ਹੈ ਕਾਬਾ, ਮਦੀਨਾ, ਸਭ ਤੋਂ ਵੱਡੇ ਤੀਰਥ ਨੇ। ਕਿਸੇ ਸਿੱਖ ਨੂੰ ਪੁੱਛੋਗੇ ਅਗਰ ਸਭ ਤੋਂ ਵੱਡਾ ਤੀਰਥ ਕਿਹੜਾ ਹੈ, ਕਹੇਗਾ ਜਾਂ ਤਾਂ ਹੇਮਕੁੰਟ ਸਾਹਿਬ, ਜਾਂ ਤੇ ਨਨਕਾਣਾ ਸਾਹਿਬ, ਜਾਂ ਤੇ ਅਨੰਦਪੁਰ ਸਾਹਿਬ, ਜਾਂ ਤੇ ਹਜੂਰ ਸਾਹਿਬ। ਪਹਿਲ ਕਰਨਾ, ਗੁਰਦੇਵ ਕਹਿ ਰਹੇ ਨੇ ਤੀਰਥ ਪੂਰਾ ਸਤਿਗੁਰੂ ਜਿਤ ਨਾਤੇ ਕਉਆ ਹੰਸ ਹੋ। ਸਭ ਤੋਂ ਵੱਡਾ ਤੀਰਥ ਕਹਿੰਦੇ ਸਤਿਗੁਰੂ ਹੈ, ਔਰ ਜਿਸ ਤੀਰਥ ਵਿੱਚ ਇਸ਼ਨਾਨ ਕਰਕੇ ਸਾਡਾ ਕਾਲਾ ਮਨ ਕਾਂ ਵਰਗਾ ਹੰਸ ਹੋ ਜਾਏਗਾ। ਸਵਾਲ ਪੁੱਛਦੇ ਹਾਂ, ਹੇ ਗੁਰਦੇਵ, ਜੇ ਇਸ ਤੀਰਥ ਤੇ ਇਸ਼ਨਾਨ ਕਰਨਾ ਹੋਵੇ ਤਾਂ ਕਿਵੇਂ ਕਰੀਏ? ਰਸਤਾ ਦੱਸ ਰਹੇ ਅੰਤਰ ਗੁਰੂ ਆਰਾਧਨਾ, ਮਤਲਬ ਸਤਿਗੁਰੂ ਇਹ ਜੋ ਤੀਰਥ ਹੈ, ਹੈ ਕਿੱਥੇ? ਕਹਿੰਦੇ ਤੇਰੇ ਅੰਦਰ ਹੈ। ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਉ। ਅੰਤਰ ਚੱਲ, ਬਾਹਰ ਨਹੀਂ। ਇੰਦਰੀਆਂ ਤੈਨੂੰ ਬਾਹਰ ਦੌੜਾ ਰਹੀਆਂ ਨੇ, ਇੰਦਰੀਆਂ ਤੈਨੂੰ ਬਾਹਰ ਭਜਾ ਰਹੀਆਂ ਨੇ। ਭਜਿਆ ਹੀ ਫਿਰਦਾ ਨਾ ਆਦਮੀ। ਖਿਆਲ ਕਰਨਾ, ਜਿਹੜੀ ਕਾਰ ਹੈਗੀ ਇਹ ਪਸੰਦ ਨਹੀਂ, ਜੈਗਵਾਰ ਚਾਹੀਦੀ। ਜਿਹੜੀ ਕਾਰ ਹੈ ਉਹ ਪਸੰਦ ਨਹੀਂ, ਮਰਸਡੀਜ਼ ਚਾਹੀਦੀ। ਜਿਹੜੀ ਕਾਰ ਹੈ ਉਹ ਪਸੰਦ ਨਹੀਂ, BMW ਚਾਹੀਦੀ। ਮੈਂ ਕਹਿੰਦੀ ਹਾਂ ਕਾਰ ਇਜ਼ ਅ ਕਾਰ। ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਪਹੁੰਚਣ ਵਾਸਤੇ ਟਰਾਂਸਪੋਰਟੇਸ਼ਨ ਹੈ, ਸਾਧਨ ਹੈ, ਇਸ ਤੋਂ ਜ਼ਿਆਦਾ ਤੇ ਕੁਛ ਨਹੀਂ। ਪਰ ਨਹੀਂ, ਪ੍ਰੈਸਟੀਜ ਇਸ਼ੂ, ਇੰਦਰੀਆਂ ਨੇ ਦੌੜ ਲਵਾਤੀ। ਕਿਉਂ? ਕਹਿੰਦੇ ਵਿੱਚ ਬਹਿ ਕੇ ਮਜ਼ਾ ਬੜਾ ਆਏਗਾ। ਅਸਲ ਚ ਮਜ਼ਾ ਬਹਿਣ ਵਿੱਚ ਨਹੀਂ ਆਏਗਾ, ਅਸਲ ਚ ਮਜ਼ਾ ਇਹ ਆਏਗਾ ਕਿ ਜਿਨ੍ਹਾਂ ਕੋਲ ਇਹ ਵਾਲੀ ਕਾਰ ਨਹੀਂ ਹੋਏਗੀ, ਉਹ ਸੜ ਕੇ ਪੁੱਜਣਗੇ ਤੇ ਉਹਨਾਂ ਦੇ ਮੂੰਹ ਵੇਖ ਕੇ ਬੜਾ ਮਜ਼ਾ ਆਏਗਾ। ਅਸਲ ਵਿੱਚ ਇੰਦਰੀ ਪ੍ਰਧਾਨ, ਇੰਦਰੀ ਰਾਜਾ ਬਣੀ ਪਈ, ਇੰਦਰੀ ਦਾ ਗੁਲਾਮ ਹੋਇਆ ਪਿਆ ਹੈ ਆਦਮੀ। ਔਰ ਜਿਹੜਾ ਇੰਦਰੀ ਦਾ ਗੁਲਾਮ ਹੈ, ਉਹ ਗੁਰੂ ਦਾ ਗੁਲਾਮ ਆਪਣੇ ਆਪ ਨੂੰ ਕਿਵੇਂ ਕਹਿ ਸਕਦਾ ਹੈ? ਜਿਹੜਾ ਇੰਦਰੀ ਦਾ ਗੁਲਾਮ ਹੈ, ਉਹ ਆਪਣੇ ਆਪ ਨੂੰ ਪਰਮਾਤਮਾ ਦਾ ਦਾਸ ਨਹੀਂ ਕਹਿ ਸਕਦਾ ਹੈ, ਪ੍ਰਭੂ ਦਾ ਦਾਸ ਨਹੀਂ ਕਹਿ ਸਕਦਾ ਹੈ। ਪੰਚਾਂ ਕਾ ਗੁਰ ਇੱਕ ਧਿਆਨ, ਇਹ ਸਾਡੀਆਂ ਪੰਜ ਇੰਦਰੀਆਂ ਜਿਨ੍ਹਾਂ ਨਾਲ ਅਸੀਂ ਬਾਹਰ ਸੰਸਾਰ ਵਿੱਚ ਜੁੜਦੇ ਪਏ ਹਾਂ, ਇਹਨਾਂ ਦੀ ਬਾਹਰ ਦੀ ਦੌੜ ਬੰਦ ਕਰਕੇ ਇਹਨਾਂ ਨੂੰ ਅੰਤਰ ਲੈ ਕੇ ਚੱਲ, ਔਰ ਇੱਕ ਧਿਆਨ ਹੋ ਜਾਏ। ਗੁਰਦੇਵ ਧਿਆਨ ਵੱਲ ਜ਼ੋਰ ਦੇ ਰਹੇ ਨੇ, ਧਿਆਨ ਔਰ ਮੈਡੀਟੇਸ਼ਨ, ਮੈਡੀਟੇਸ਼ਨ ਦਾ ਜ਼ੋਰ ਦੇ ਰਹੇ ਨੇ। ਮਨ ਦਾ ਟਕਾ ਧਿਆਨ ਨਾਲ ਹੋ ਸਕਦਾ ਹੈ, ਖਿਆਲ ਰਹੇ। ਨਹੀਂ ਤੇ ਇੱਧਰ ਪਾਠ ਚੱਲ ਰਿਹਾ ਹੈ, ਇੱਧਰ ਅੰਦਰ ਮਨ ਚੱਲ ਰਿਹਾ ਹੈ। ਜਿੰਨੀ ਸਪੀਡ ਨਾਲ ਪਾਠ ਚੱਲਦਾ ਹੈ ਉਨੀ ਸਪੀਡ ਨਾਲ ਅੰਦਰ ਮਨ ਚੱਲ ਰਿਹਾ ਹੈ। ਔਰ ਗੁਰੂ ਨਾਨਕ ਸਾਹਿਬ ਕਹਿ ਰਹੇ, ਜਦ ਤੱਕ ਅੰਦਰ ਧਿਆਨ ਦਾ ਜਨਮ ਨਹੀਂ ਹੋ ਜਾਏਗਾ ਤੇਰੇ ਮਨ ਨੂੰ ਟਿਕਾ ਨਹੀਂ ਮਿਲਣਾ। ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ, ਜੋ ਪਾਵੇ ਸੋ ਪੁੰਛ ਤੂੰ, ਗੁਰਮੁਖ ਨਦਰ ਨਿਹਾਲ। ਰੇ ਮਨ ਜਿਸ ਸੁਖ ਦੀ ਖੋਜ ਪਿੱਛੇ ਇਹਨਾਂ ਇੰਦਰੀਆਂ ਦੇ ਰਾਹੀਂ ਤੂੰ ਬਾਹਰ ਭੱਜਾ ਫਿਰਦਾ ਹੈ, ਬਾਹਰ ਨਾ ਜਾ, ਆਪਣੇ ਮਨ ਵਿੱਚ ਡੁਬਕੀ ਲਗਾ ਤੇ ਜਿਸ ਸੁਖ ਜਿਸ ਆਨੰਦ ਦੀ ਤਲਾਸ਼ ਤੂੰ ਦੁਨੀਆਂ ਚ ਕਰ ਰਿਹਾ ਉਹ ਆਨੰਦ ਤੈਨੂੰ ਤੇਰੇ ਅੰਦਰੋਂ ਮਿਲ ਜਾਏਗਾ। ਪਰ ਗੁਰਮੁਖ ਨਦਰ ਨਿਹਾਲ, ਕਿਸੇ ਗੁਰਮੁਖ ਤੋਂ ਉਹ ਨਜ਼ਰ ਲੈ ਲੈ ਜਿਸ ਨਜ਼ਰ ਨਾਲ ਤੈਨੂੰ ਨਿਰਾਕਾਰ ਨਜ਼ਰ ਆ ਜਾਵੇ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ ਨਾਹੀਂ ਸੁਮਾਰ। ਗੁਰਦੇਵ ਕਹਿ ਰਹੇ ਨੇ ਜੇਕਰ ਅਸੀਂ ਬਿਆਨ ਕਰਨਾ ਚਾਹੀਏ ਆਪਣੀ ਜ਼ੁਬਾਨ ਨਾਲ, ਵਿਚਾਰ ਕਰਨਾ ਚਾਹੀਏ, ਇਹ ਮਾਇਆ ਦਾ ਪ੍ਰਭਾਵ ਜੋ ਅਸੀਂ ਦੇਖ ਰਹੇ ਹਾਂ ਹਰ ਬੰਦੇ ਦੇ ਉੱਤੇ, ਕਹਿੰਦੇ ਅਸੀਂ ਕਹਿ ਨਾ ਪਾਵਾਂਗੇ। ਕੈਸੀ ਪ੍ਰਭੂ ਦੀ ਇਹ ਮਾਇਆ ਦਾ ਪ੍ਰਭਾਵ ਦੇਖੋ, ਹਰ ਆਦਮੀ ਪੰਜ ਇੰਦਰੀਆਂ ਦਾ ਦਾਸ ਹੋਇਆ ਪਿਆ ਹੈ, ਪਰ ਜਿਹੜੇ ਆਦਮੀ ਨੇ ਸਤਸੰਗ ਔਰ ਗਿਆਨ ਔਰ ਭੀਤਰ ਦੇ ਧਿਆਨ ਨੂੰ ਜਨਮ ਦੇ ਕੇ, ਭੀਤਰ ਧਿਆਨ ਕਰਕੇ ਜਿੱਤ ਪ੍ਰਾਪਤ ਕਰ ਲਈ ਇਹਨਾਂ ਇੰਦਰੀਆਂ ਔਰ ਇਸ ਮਨ ਦੇ ਉੱਤੇ, ਕਹਿੰਦੇ ਉਸ ਦੀ ਅਸੀਂ ਵਰਣਨ ਵਿਚਾਰ ਕਰ ਨਹੀਂ ਸਕਦੇ, ਕਹਿ ਨਹੀਂ ਸਕਦੇ। ਕਰਤੇ ਕੇ ਕਰਨੇ ਨਾਹੀਂ ਸੁਮਾਰ, ਉਸ ਕਰਤਾ ਪੁਰਖ ਨੇ ਜੋ ਮਾਇਆ ਦਾ ਪ੍ਰਭਾਵ ਪਾ ਰੱਖਿਆ ਹੈ, ਜਿਵੇਂ ਉਸ ਦਾ ਵਰਣਨ ਕਰਨਾ ਔਖਾ ਹੈ, ਖਿਆਲ ਰਹੇ ਫਿਰ ਜਿਸਨੇ ਆਪਣੇ ਮਨ ਤੇ ਵਿਜੇ ਪ੍ਰਾਪਤ ਕਰ ਲਈ ਹੈ ਉਸ ਦੀ ਪ੍ਰਸ਼ੰਸਾ ਕਰਨਾ ਵੀ ਫਿਰ ਓਨਾ ਹੀ ਔਖਾ ਹੈ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਹਿੰਦੇ ਨੇ ਧਰਮ ਰੂਪੀ ਇਸ ਧਵਲ, ਧਰਮ ਰੂਪੀ ਇਸ ਬੈਲ, ਧਰਮ ਰੂਪੀ, ਧਰਮ ਨੂੰ ਬੈਲ ਕਿਹਾ ਗਿਆ ਹੈ ਭਾਗਵਤ ਪੁਰਾਣ ਵਿੱਚ, ਵਿਸ਼ਨੂੰ ਪੁਰਾਣ ਦੇ ਵਿੱਚ, ਸਕੰਦ ਪੁਰਾਣ ਦੇ ਵਿੱਚ। ਕਹਿੰਦੇ ਨੇ ਧਰਮ ਉਸ ਬੈਲ ਦਾ ਨਾਮ ਹੈ ਜਿਸ ਬੈਲ ਦੇ ਚਾਰ ਪੈਰ ਨੇ, ਚਾਰ ਪੈਰ ਨੇ। ਔਰ ਸਭ ਤੋਂ ਮੁੱਖ ਰੂਪ ਕਰਕੇ ਜਿਹੜੇ ਇਸ ਦੇ ਦੋ ਪੈਰ ਨੇ ਨਾ ਅਗਲੇ, ਉਹ ਕਹਿੰਦੇ ਨੇ ਇੱਕ ਹੈ ਦਇਆ ਔਰ ਇੱਕ ਹੈ ਸੰਤੋਸ਼। ਜਾਂ ਇਹਨੂੰ ਆਸਾਨ ਕਰਕੇ ਮੈਂ ਕਹਾਂ, ਅਸੀਂ ਉਸ ਆਦਮੀ ਨੂੰ ਹੀ ਧਾਰਮਿਕ ਕਹਿ ਸਕਦੇ ਹਾਂ ਜਿਸ ਦੇ ਦਿਲ ਵਿੱਚ ਦਇਆ ਵੀ ਹੋਵੇ ਤੇ ਸੰਤੋਸ਼ ਵੀ ਹੋਵੇ, ਦਇਆ ਵੀ ਹੋਵੇ ਔਰ ਸੰਤੋਸ਼ ਵੀ ਹੋਵੇ। ਧਾਰਮਿਕ ਆਦਮੀ ਆਪਣੇ ਆਪ ਨੂੰ ਜ਼ਬਾਨੀ ਜਮਾ ਖਰਚ ਕਵਾ ਲੈਣਾ ਬੜਾ ਆਸਾਨ ਹੈ, ਪਰ ਜੇ ਦਿਲ ਵਿੱਚ ਦਇਆ ਕੋਈ ਨਹੀਂ, ਜੇ ਦਇਆ ਕੋਈ ਨਹੀਂ, ਸਾਹਮਣੇ ਪੀੜਿਤ ਦੁਖੀ ਦੇਖ ਕੇ ਮਨ ਵਿੱਚ ਕਰੁਣਾ ਕੋਈ ਨਹੀਂ, ਕਹਿੰਦੇ ਨੇ ਅਜੇ ਧਰਮ ਦਾ ਜਨਮ ਤੇਰੇ ਦਿਲ ਵਿੱਚ ਨਹੀਂ ਹੋਇਆ। ਦਇਆ ਖਿਆਲ ਕਰਨਾ, ਈਸਾਈ ਮਿਸ਼ਨਰੀ ਬੜੀ ਦਇਆ ਵਿਖਾ ਰਹੇ ਨੇ, ਨਹੀਂ ਦਿਖਾ ਰਹੇ? ਗਰੀਬ ਗਰੀਬ ਮੁਲਕਾਂ ਚ ਜਾਂਦੇ ਨੇ, ਰੋਟੀ ਖਿਲਾਉਂਦੇ ਨੇ, ਕੱਪੜਾ ਵੀ ਦੇ ਰਹੇ ਨੇ, ਸਕੂਲ ਵੀ ਖੋਲ ਰਹੇ ਨੇ, ਹਸਪਤਾਲ ਵੀ ਖੋਲ ਰਹੇ ਨੇ, ਪਰ ਉਹਨਾਂ ਦੀ ਦਇਆ ਦੇ ਪਿੱਛੇ ਇੱਕ ਉਹਨਾਂ ਦਾ ਸਵਾਰਥ ਵੀ ਹੈ ਕਿ ਜਿਸ ਜਿਸ ਉੱਪਰ ਅਸੀਂ ਦਇਆ ਕਰੀਏ ਉਹ ਵਿਅਕਤੀ ਈਸਾਈ ਵੀ ਹੋ ਜਾਵੇ। ਦਇਆ ਨਹੀਂ, ਟ੍ਰੇਡਿੰਗ ਹੈ, ਮੈਂ ਇਸ ਨੂੰ ਦਇਆ ਨਹੀਂ ਮੰਨਦੀ। ਦਇਆ ਉਹ ਦਇਆ ਹੈ ਜਿਸ ਦਇਆ ਦੇ ਪਿੱਛੇ ਕੋਈ ਸਵਾਰਥ ਨਾ ਹੋਵੇ। ਖਿਆਲ ਕਰਨਾ, ਦਇਆ ਉਸਨੂੰ ਅਸੀਂ ਕਹਿ ਸਕਦੇ ਹਾਂ, ਕੰਪੈਸ਼ਨ ਇਜ਼ ਓਨਲੀ ਦੈਟ ਵੇਅਰ ਦੇਰ ਇਜ਼ ਨੋ ਸੈਲਫਿਸ਼ਨੈਸ। ਜੇ ਪਿੱਛੇ ਸੈਲਫਿਸ਼ਨੈਸ ਹੈ, ਕੰਪੈਸ਼ਨ ਨਹੀਂ। ਸੰਤੋਸ਼, ਸੰਤੋਸ਼ ਕਿਸ ਨੂੰ ਕਹਾਂਗੇ? ਉਹ ਕਹਿੰਦੇ ਨਾ ਹੱਥ ਨਾ ਪਹੁੰਚੇ ਥੂ ਕੌੜੀ, ਇਹੋ ਜਿਹਾ ਸੰਤੋਸ਼ ਤੇ ਸਾਰੇ ਹੀ ਕਰਦੇ ਨੇ। ਬੜਾ ਜ਼ੋਰ ਲਾਇਆ, ਮੱਲੋ ਮੱਲੀ, ਬੜੀ ਮਿਹਨਤ ਕੀਤੀ, ਚੀਜ਼ ਹੱਥ ਨਹੀਂ ਆਏ, ਤੇ ਕਹਿੰਦੀ ਬਚਿਆ ਕੋਈ ਨਹੀਂ, ਸੰਤੋਸ਼ ਕਰ। ਹੁਣ ਇਹ ਜਿਹੜਾ ਸੰਤੋਸ਼ ਕਰ ਰਿਹਾ ਉਹ ਇਸ ਕਰਕੇ ਨਹੀਂ ਕਰ ਰਿਹਾ ਕਿ ਸੱਚਮੁੱਚ ਸੰਤੋਸ਼ ਕਰਨਾ ਚਾਹ ਰਿਹਾ ਸੀ, ਇਹ ਸੰਤੋਸ਼ ਇਸ ਲਈ ਕਰ ਰਿਹਾ ਕਿ ਪਹੁੰਚ ਨਹੀਂ ਹੋ ਪਾਈ, ਸਕਸੈਸਫੁਲ ਨਹੀਂ ਹੋ ਪਾਏ, ਤੇ ਆਪਣੇ ਕਹਿੰਦੇ ਨਾ ਗੋਂਗਲੂਆਂ ਤੋਂ ਮਿੱਟੀ ਝਾੜਨਾ, ਤੇ ਕਹਿੰਦੇ ਕੋਈ ਨਹੀਂ ਸਬਰ ਕਰ ਲੈ, ਹੱਥ ਪੱਲਾ ਬਹੁਤ ਮਾਰਿਆ। ਲੋਮੜੀ ਦੀ ਕਹਾਣੀ ਤੁਸੀਂ ਸਭ ਜਾਣਦੇ ਹੋ, ਅੰਗੂਰ ਦੇਖ ਕੇ ਮੂੰਹ ਪਾਣੀ ਭਰ ਆਇਆ, ਛਲਾਂਗਾ ਮਾਰੀਆਂ ਕਿ ਅੰਗੂਰ ਖਾ ਲਵਾਂ, ਜਦ ਨਾ ਪਹੁੰਚ ਪਾਈ ਅੰਗੂਰਾਂ ਦੇ ਕੋਲ ਤੇ ਕਹਿੰਦੀ ਅੰਗੂਰ ਤੇ ਖੱਟੇ ਨੇ, ਮੈਂ ਨਹੀਂ ਖਾਣੇ, ਮੈਨੂੰ ਨਹੀਂ ਸਵਾਦ ਆਣਾ, ਗਲਾ ਖਰਾਬ ਕਰਨਾ ਮੈਂ ਆਪਣਾ ਗਲਾ ਨਹੀਂ ਖਰਾਬ ਕਰਨਾ। अक्सर आदमी जिस संतोष नूं जानदा है, अक्सर आदमी जिस संतोष तो परिचित है, वो संतोष लोमड़ी दे संतोष वर्गा ही है। बड़ी कोशिश की कोई चीज मिले, बड़ी कोशिश की, बहुत कोशिश की, फॉर एग्जाम्पल बिजनेस विच वादा हो जाए, नौकरी च तरक्की हो जाए, लड़का हो जाए, लड़के दे चक्कर तीन तीन चार चार पांच पांच बेटियां पैदा कर दीतियां, तो जो दो पंजवी बार भी बेटी हो गई तो सियाने कहंदे भी सबर कर, संतोष कर, कोई गल नहीं, कुड़ियां ही ठीक ने, पांच बारी ते तू कोशिश कर चुका है, ये संतोष थोड़ी होया है, ये संतोष संतोष नहीं है। बड़ी कोशिश की बिजनेस बन जाए, नहीं बन पाया, कहने वाले कहंदे संतोष कर ले, ये संतोष ऑन द फर्स्ट इंफॉर्मेशन नहीं हो रहा। हारिया होया संतोष बेकार है, हारे हुए आदमी का कीता संतोष किसे ताकत किसी शक्ति दे विच नहीं है, पर जो संतोष हार करके नहीं, जो संतोष समझ करके आया होवे, गुरु नानक कह रहे ने धार्मिक आदमी ही संतोषी है, और धार्मिक आदमी दे ही दिल विच दया हो सकती, जिदे दया नहीं दिल विच, जिदे संतोष नहीं दिल विच, उन्हें धार्मिक कदी ना कहना। जे को बुझे होवे सचियार, तवले ऊपर केता पार, तरती होर परे होर तिस्ते पार तले कवन जोर। हुण गुरु नानक देव जी इहदे च फिर एक सानू प्रश्न दे रहे ने, फिर एक मुहावरा साडे वास्ते पा रहे ने, वो कहंदे ने जेड़ा इसनू बुझ लवे सच्चा ओ होइए, जे को बुझे होवे सचियार, सच्चा कौन होवेगा जेड़ा अगली मेरी कही गल नू समझ जाएगा। क्या प्यार दिखा रहे सतगुरु जी, किन्ना लाड विखा रहे, जिवें मां बाप बच्चे दा टेस्ट नहीं लेंदे कि भाई जवाब दे मैनू तू, ते जो जवाब देवे ते मैं तेनू मन जावां कि तू स्कूल कुछ पढ़ के आना है। ते कई बार जदों सियाणा ब्याणा आदमी गलती कर जाए ना, ते अक्सर कह देंदे छोले दे के पास होया होना इंडिया दे विच, आंदा जांदा तेनू कख वी नहीं है। तवले उपर केता पार, कहिंदे ने कि धरती बल्द दे सिंगा उत्ते खलोती ऐसा मनिया जांदा सी। गुरुदेव पुछदे ने कि सचमुच धरती किसे बल्द दे सिंगा उत्ते खड़ी है, इज इट एग्जैक्टली लाइक दिस। गुरुदेव अगो कहंदे ने धरती होर परे होर सिर्फ इको एहो धरती नहीं है, एहो जियां होर भी बहुत सारियां धरतियां ने, तिस्ते पार तले कवन जोर, जिड़ियां होर दूसरियां धरतियां ने, कहिंदे ने उन्हां दे थले केड़ा बल्द खलोता है। ख्याल करना ए रचना अज दी नहीं है, गुरु नानक साहब दे समय दी है, 550 साल दे करीब करीब पहले। वैज्ञानिकां ने अज इस गल नूं साबित कर दिता है कि सिर्फ इको जमीन नहीं है, होर भी बहुत सारियां जमीना, लगभग 50,000, मोर देन 50,000, देर आर मोर अर्थ्स। वो कहंदे ने जिवें इस जमीन दे उपर जीवन है, वो कहंदे ने उम्मीद है कि एहो जिहा जीवन होर भी दूसरियां धरतियां ते रह चुका है। अमरीका, रशिया, चाइना बराबर खोज कर रहे ने कि मार्स प्लैनेट दे उपर क्या कदी जीवन रहा है कि नहीं रहा है, क्या कदी उथे साडे वर्गी सिविलाइजेशन और कल्चर रहा है कि नहीं रहा है। कुछ कहंदे ने कि रहा है, कुछ कहंदे ने नहीं रहा है, खोज कर रहे ने, पर इसनी गल नूं ते जरूर स्वीकार करदे ने कि साडे तो अलावा भी होर धरतियां हैं, साडे तो अलावा भी होर कदी कदी जीवन दूसरे दूसरे प्लैनेट्स ते रह चुका है। ख्याल करना जप जी साहब चल रहा है, कॉस्मोस टीवी प्रोग्राम नहीं चल रहा है, कॉस्मोस प्रोग्राम आज बनिया है, गुरु नानक साहब ने उदों कह दिता है कि सिर्फ इको ये धरती नहीं, एहो जिया होर कई धरतियां हो चुकियां ने, ते मखौल उड़ा के कह रहे ने कि ए भोले आदमी तू कहना इस जमीन नू बलदा ने चुकया है सिंगा दे उत्ते, ते उन्हां जमीना नू किन्ने चुकया है फिर, माने ए भी जमीन किसे बल्द दे सिंग उपर नहीं, ग्रेविटेशनल पुल गुरुत्वा आकर्षण करके घूम रही है, इनू किसे ने चुकिया नहीं होया, हवा दे विच ने जड़ियां लटकियां। जिया जात रंगा के नाव, सबना लिखिया बुड़ी कलाम, ए लेखा लिख जाने कोए, लेखा लिखिया केता होए। ਗੁਰਦੇਵ ਕਹਿ ਰਹੇ ਜਿਸ ਜ਼ਮੀਨ ਉੱਪਰ ਤੂੰ ਰਹਿ ਰਿਹਾ ਹੈ ਨਾ ਇਹ ਆਦਮੀ, ਇਸ ਜ਼ਮੀਨ ਉੱਪਰ ਭਾਂਤੀ ਭਾਂਤੀ ਦੇ ਜੀਵ ਨੇ, ਜੰਤੂ ਨੇ, ਕੋਈ ਹਵਾ ਚ ਉੜਨ ਵਾਲੇ, ਕੋਈ ਪਾਣੀ ਚ ਚੱਲਣ ਵਾਲੇ, ਕੋਈ ਜ਼ਮੀਨ ਤੇ ਰੇਂਗਣ ਵਾਲੇ, ਕੋਈ ਇਨਸਾਨ ਵਰਗੇ ਚਿੰਪੈਂਜ਼ੀ ਔਰ ਏਪ ਜਿਹੜੇ ਦੋ ਪੈਰਾਂ ਤੇ ਚੱਲਦੇ ਨੇ, ਤੇ ਖੁਦ ਇੱਕ ਇਨਸਾਨ। ਬੜੇ ਸਾਰੇ ਜੀਵ ਨੇ ਜਿਹੜੇ ਖਤਮ ਹੋ ਚੁੱਕੇ ਨੇ, ਬੜੇ ਸਾਰੇ ਜੀਵ ਨੇ ਜਿਹੜੇ ਨਵੇਂ ਪੈਦਾ ਹੋ ਰਹੇ ਨੇ। ਖਿਆਲ ਕਰਨਾ, ਡਾਇਨਾਸੋਰਸ 25,000 ਸਾਲ ਤੋਂ ਵੀ ਜ਼ਿਆਦਾ ਖਤਮ ਹੋ ਚੁੱਕਾ ਹੈ, ਨਹੀਂ ਹੈ। ਬਹੁਤ ਸਾਰੀਆਂ ਸਪੀਸੀਜ਼ ਨੇ ਜਿਹੜੀਆਂ ਐਕਸਟਿੰਕਟ ਹੋ ਚੁੱਕੀਆਂ ਨੇ। ਇਸ ਵਿੱਚ ਆਦਮੀ ਦਾ ਵੀ ਹੱਥ ਬਹੁਤ ਵੱਡਾ ਹੈ। ਆਦਮੀ ਨੇ ਜੋ ਗੰਦਗੀ ਮਚਾਈ, ਆਦਮੀ ਨੇ ਜੋ ਪੇੜ ਕੱਟੇ, ਆਦਮੀ ਨੇ ਜੋ ਆਪਣੇ ਆਸ ਪਾਸ ਰਸਾਇਣਿਕ ਪੋਲਿਊਸ਼ਨ ਨੂੰ, ਕੈਮੀਕਲ ਪੋਲਿਊਸ਼ਨ ਨੂੰ ਫੈਲਾਇਆ, ਉਸ ਕਾਰਨ ਨਾ ਕੇਵਲ ਦੂਸਰੇ ਜੀਵ ਜੰਤੂਆਂ ਦੀ ਜ਼ਿੰਦਗੀ ਦਾ ਖਤਰਾ ਹੈ, ਖਿਆਲ ਕਰਨਾ ਖੁਦ ਇਨਸਾਨ ਦੀ ਜ਼ਿੰਦਗੀ ਵੀ ਅੱਜ ਖਤਰੇ ਵਿੱਚ ਆ ਚੁੱਕੀ ਹੈ। ਅਬਵ ਇਕੁਏਟਰ ਜਿੰਨੇ ਲੋਕ ਰਹਿ ਰਹੇ ਨੇ, ਉਹਨਾਂ ਲੋਕਾਂ ਨੂੰ ਆਉਣ ਵਾਲੇ 5 ਤੋਂ 10 ਸਾਲਾਂ ਚ ਸਕਿਨ ਕੈਂਸਰ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ। ਤੁਸੀਂ ਖੁਦ ਦੇਖੋਗੇ, ਅਮਰੀਕਾ, ਯੂਰਪ ਦੇ ਵਿੱਚ ਅੱਜ ਕੈਂਸਰ ਦੀ ਸਭ ਤੋਂ ਜ਼ਿਆਦਾ ਤਾਦਾਦ ਸਕਿਨ ਕੈਂਸਰ ਦੀ ਹੋ ਰਹੀ ਹੈ, ਕਿਉਂਕਿ ਆਦਮੀ ਨੇ ਇਤਨਾ ਬੁਰਾ ਹਾਲ ਕਰ ਦਿੱਤਾ ਹੈ ਇਸ ਪ੍ਰਿਥਵੀ ਦਾ, ਇਸ ਜ਼ਮੀਨ ਦਾ, ਕਿ ਸੂਰਜ ਦੀਆਂ ਖਤਰਨਾਕ ਕਿਰਨਾਂ ਆਦਮੀ ਦੇ ਜੀਵਨ ਨੂੰ ਅੱਜ ਬਹੁਤ ਸਾਰੇ ਖਤਰਿਆਂ ਵਿੱਚ ਪਾ ਰਹੀਆਂ ਨੇ। ਜੀਆ ਜਾਤ ਰੰਗਾ ਕੇ ਨਾਉ, ਕਿੰਨੇ ਰੰਗ, ਕਿੰਨੇ ਜੀਵ, ਕਿੰਨੇ ਜੰਤੂ ਇਸ ਧਰਤੀ ਉੱਪਰ ਲਿਖੇ ਨੇ, ਸਭਨਾ ਲਿਖਿਆ ਬੁੜੀ ਕਲਾਮ, ਔਰ ਇਹ ਸਾਰੇ ਜੀਵ ਜੰਤੂ ਲਿਖਤ ਦੇ ਅਨੁਸਾਰ ਜਾਂ ਜੋ ਨੇਚਰ, ਜੋ ਸੁਭਾਵ ਉਹਨਾਂ ਦਾ ਤੈਅ ਕਰ ਦਿੱਤਾ ਹੈ ਪ੍ਰਕਿਰਤੀ ਨੇ, ਉਹਦੇ ਮੁਤਾਬਿਕ ਜੀ ਰਹੇ ਨੇ। ਖਿਆਲ ਕਰਨਾ, ਕੌਣ ਸਿਖਾਉਂਦਾ ਹੈ ਪੈਦਾ ਹੋਏ ਹਿਰਨੀ ਦੇ ਬੱਚੇ ਨੂੰ ਕਿ ਤੂੰ 2 ਦਿਨਾਂ ਵਿੱਚ ਕੁਲਾਂਚਾਂ ਭਰ ਭਰ ਕੇ ਦੌੜਨਾ ਹੈ? ਕੌਣ ਸਿਖਾ ਰਿਹਾ ਹੈ ਚਿੜੀ ਦੇ ਬੱਚੇ ਨੂੰ ਕਿ ਜਦੋਂ ਤੂੰ 10 ਦਿਨਾਂ ਦੇ ਵਿੱਚ ਅੰਡੇ ਤੋਂ ਬਾਹਰ ਨਿਕਲ ਆਏਗਾ ਤੇ ਇੰਜ ਪੰਖ ਫੜ ਫੜਾ ਕੇ ਉੜਨਾ ਹੈ? ਖਿਆਲ ਰਹੇ, ਕੌਣ ਸਿਖਾਉਂਦਾ ਹੈ ਭੈਂਸ ਔਰ ਗਾਏ ਦੇ ਬੱਚੇ ਨੂੰ ਕਿ ਜਨਮ ਲੈਂਦਿਆਂ ਸਾਰ ਹੀ ਤੂੰ ਆਪਣੀ ਮਾਂ ਦੇ ਥਣ ਤੋਂ ਦੁੱਧ ਲੈ ਲੈਣਾ ਹੈ? ਆਦਮੀ ਦੇ ਬੱਚੇ ਨੂੰ ਤੇ ਆਦਮੀ ਸਿਖਾ ਰਿਹਾ ਹੈ, ਜਾਨਵਰਾਂ ਦੇ ਬੱਚੇ ਨੂੰ ਕੌਣ ਸਿਖਾ ਰਿਹਾ? ਸਭਨਾ ਲਿਖਿਆ ਬੁੜੀ ਕਲਾਮ, ਹਰ ਜੀਵ ਜੰਤੂ ਦੇ ਸੁਭਾਵ ਔਰ ਨੇਚਰ ਨੂੰ ਪ੍ਰਕਿਰਤੀ ਨੇ ਜਾਂ ਕਹੀਏ ਪਰਮਾਤਮਾ ਨੇ ਫਿਕਸ ਕਰ ਦਿੱਤਾ ਹੈ। ਕਦੀ ਤੁਸੀਂ ਖਿਆਲ ਨਾਲ ਦੇਖਿਆ ਹੋਵੇ, ਚਿੜੀਆਂ ਜਦੋਂ ਘੋਂਸਲਾ ਬਣਾਉਂਦੀਆਂ ਨੇ, ਇਤਨੀ ਹੈਰਤ ਹੁੰਦੀ ਹੈ ਕਿ ਇਨਸਾਨ ਨੇ ਆਪਣਾ ਘਰ ਬਣਾਉਣਾ ਹੋਵੇ ਤੇ ਆਰਕੀਟੈਕਟ ਔਰ ਇੰਜੀਨੀਅਰਸ ਔਰ ਇੰਟੀਰੀਅਰ ਡੈਕੋਰੇਟਰਸ ਔਰ ਲੈਂਡਸਕੇਪਰ ਪਤਾ ਨਹੀਂ ਕਿਸ ਕਿਸ ਦੀ ਮਦਦ ਲੈਂਦਾ ਹੈ, ਪਰ ਜਦੋਂ ਚਿੜੀ ਆਪਣਾ ਘੋਂਸਲਾ ਬਣਾਉਂਦੀ ਹੈ, ਮਟੀਰੀਅਲ ਵੀ ਆਪੇ ਇਕੱਠਾ ਕਰਦੀ, ਤਿਨਕੇ, ਕਾਗਜ਼, ਰੂਈ, ਹਰ ਚੀਜ਼, ਆਰਕੀਟੈਕਟ ਵੀ ਖੁਦ ਹੈ, ਲੇਬਰਰ ਵੀ ਖੁਦ ਹੈ, ਮਾਸਟਰ ਵੀ ਖੁਦ ਹੈ, ਡਿਜ਼ਾਈਨਰ ਵੀ ਖੁਦ ਹੈ, ਔਰ ਰਹਿੰਦੀ ਵੀ ਉਸ ਘਰ ਵਿੱਚ ਆਪ। ਕੌਣ ਸਿਖਾ ਰਿਹਾ ਹੈ ਉਸ ਨੂੰ, ਕੌਣ ਸਮਝਾ ਰਿਹਾ ਉਸ ਨੂੰ? ਪ੍ਰਭੂ ਸਿਖਾ ਰਿਹਾ ਹੈ, ਪਰਮਾਤਮਾ ਸਿਖਾ ਰਿਹਾ ਹੈ। ਇਹ ਲੇਖਾ ਲਿਖ ਜਾਣੇ ਕੋਏ, ਹਰ ਜੀਵ ਦਾ ਜੋ ਲੇਖਾ ਲਿਖ ਰੱਖਿਆ ਹੈ, ਗੁਰੂਦੇਵ ਕਹਿ ਰਹੇ ਨੇ ਇਹ ਪ੍ਰਭੂ ਕੁਰਬਾਨ ਜਾਈਏ, ਕੈਸੇ ਕੈਸੇ ਤੂੰ ਲੇਖ, ਕੈਸੀ ਕੈਸੀ ਸਮਝ, ਕੈਸੀ ਕੈਸੀ ਬੁੱਧੀ ਤੂੰ ਹਰ ਜਾਨਵਰ ਨੂੰ ਦੇ ਦਿੱਤੀ। ਸਾਈਬੇਰੀਆ ਦੇ ਪੰਛੀ, ਰੂਸ ਦੇ ਵਿੱਚ ਸਾਈਬੇਰੀਆ ਦੇ ਰੇਗਿਸਤਾਨਾਂ ਦੇ ਵਿੱਚ ਇਹ ਜਿਹੜੇ ਪੰਛੀ ਨੇ ਬਰਫ਼ਬਾਰੀ ਹੋਣ ਤੇ ਉਡਾਨ ਭਰ ਕੇ ਹਿੰਦੁਸਤਾਨ ਪਹੁੰਚ ਜਾਂਦੇ ਨੇ, ਔਰ ਉੱਥੇ ਫਿਰ ਭਰਤਪੁਰ ਔਰ ਹੋਰ ਕਈ ਬਰਡ ਸੈਂਚੁਰੀਜ਼ ਦੇ ਵਿੱਚ ਟਿਕਾਣਾ ਬਣਾਉਂਦੇ, 3 ਮਹੀਨੇ ਉੱਥੇ ਰਹਿੰਦੇ ਨੇ, 3 ਮਹੀਨਿਆਂ ਬਾਅਦ ਫਿਰ ਵਾਪਸ ਸਾਈਬੇਰੀਆ ਚਲੇ ਜਾਂਦੇ ਨੇ। ਖਿਆਲ ਰੱਖਣਾ, ਜਦੋਂ ਇਨਸਾਨ ਨੇ ਜਹਾਜ਼ ਬਣਾਇਆ ਔਰ ਜਦੋਂ ਇਨਸਾਨ ਪਲੇਨ ਨੂੰ ਉਡਾਉਂਦਾ ਹੈ ਤਾਂ ਉਹਦੇ ਕੋਲ ਰਡਾਰ ਹੈ, ਉਹਦੇ ਕੋਲ ਬੇਸ ਸਟੇਸ਼ਨ ਤੋਂ ਇੰਸਟਰਕਸ਼ਨ ਆਉਂਦੀਆਂ ਨੇ ਤੇ ਡਾਇਰੈਕਸ਼ਨ ਸਮਝ ਪਾਉਂਦਾ ਕਿ 15,000 ਫਿਟ ਤੇ ਉੜਨਾ ਹੈ ਕਿ 30,000 ਫਿਟ ਤੇ ਉੜਨਾ ਹੈ, ਕਿ ਮੇਰੇ ਨਜ਼ਦੀਕ ਜਹਾਜ਼ ਕਿੰਨੀ ਦੂਰੀ ਤੇ ਹੈ ਤੇ ਮੈਂ ਕਿੰਨੀ ਸੇਫ ਦੂਰੀ ਤੇ ਰਹਿਣਾ, ਸੇਫ ਡਿਸਟੈਂਸ ਤੇ ਰਹਿਣਾ। ਇੰਨੀ ਸਮਝ, ਇੰਨੀ ਇੰਸਟਰੂਮੈਂਟ ਸਾਰੇ ਚੱਲਦੇ ਪਏ। ਪਿਛਲੇ ਦਿਨ ਹਿੰਦੁਸਤਾਨ ਦੇ ਉਡਾਨ ਭਰੀ ਜੋ ਜਹਾਜ਼ ਔਰ 2 ਜਹਾਜ਼ ਦੇ ਟਕਰਾਣ ਦੇ ਨਾਲ ਜੋ ਇਤਨੀਆਂ ਮੌਤਾਂ ਹੋਈਆਂ ਨੇ, ਵਿਗਿਆਨ ਦੀਆਂ ਇੰਨੀਆਂ ਇੰਸਟਰੂਮੈਂਟਸ, ਇੰਨੀਆਂ ਕਾਢਾਂ, ਇੰਨੇ बंदे काम करते इंजीनियर्स, फिर एक्सीडेंट हो रहा है। ख्याल करना साइबेरिया दे पक्षियों नु कौन सिखा रहा है, उन्ना कोल केड़े रडार ने, उन्ना कोल केड़ी कंपास है, उन्ना कोल केड़े बेस स्टेशन तो इंस्ट्रक्शन आ रही है, पर हर साल उड़ान भर के सीधे हिंदुस्तान दे भरतपुर पहुंच रहे ने। कौन सिखा रहा है कि ए डायरेक्शन है इन्नी उड़ान भरनी? कौन सिखा रहा है कि हुन टाइम हो गया, बर्फ पिघल गई होएगी, हुन वापस चले जाना है? प्रभु ने कमाल कर रखिया है, बेअंत है महिमा ईश्वर दी। हर जीव नु, हर जंतु नु सिखा दिता है, समझा दिता अपना जीवन बचान, अपनी सर्वाइवल किवें बचा के रखनी है, सारी अकल दे रखी है। केता तान स्वालियो रूप, केती दात जाने कौन कुत। कौन जाने है प्रभु तेरे रंगा नु, कौन जाने है मालिक तू कैसिया कैसिया खेल प्या करता है, कौन जाने है प्रभु तू कैसे कैसे रूप बना रहा है, कौन जाने ए दाता तू कैसिया कैसिया दाता प्या सानू दे रहा है। ख्याल करना बंदा लड़दा है, कई बार कई प्रेमी कहंदे ने मैं ते रब नाल लड़ाई करना वा। क्यों भाई, क्यों लड़ना है रब दे नाल? किंदा इस करके मैनू ओ चीज नहीं दिती, मैनू ओ चीज नहीं दिती, मैनू फलां चीज नहीं मिली, मैनू फलां चीज नहीं मिली। ख्याल करना परमात्मा ने ते तेनू कदी नहीं सी क्या कि तू अपनी मन दी मंगां दी दौड़ पिछे पागल होके दौड़दा फिरी। जिसने जीवन जीण वास्ते शरीर दे दिता, जिसने देखण वास्ते अखां, सुनन लई कन, सुंगन लई नक, बोलन लई जुबान दे दिती, ख्याल करना हालां असी कदी धन्नवादी नहीं हुंदे, पर क्या ए भी प्रभु दी दात नहीं कि उन्हें सा लैण वास्ते ऑक्सीजन रखी हुई है? आज किसी कारण ऑक्सीजन खत्म हो जाए हवा चो, किन्ने साल जियोगे, किन्ने दिन जियोगे, किन्ने मिनट जियोगे, किन्ने सेकंड जियोगे? देर नहीं लगेगी, इधर ऑक्सीजन खत्म हुई इधर शरीर खत्म हो जाएगा। ख्याल करना असी जाके कहने हे पातशाह जी तेरा बड़ा धन्यवाद, तू पुत्र दिता, तेरा बड़ा धन्यवाद, तू मकान दिता, तेरा बड़ा धन्यवाद, तू कार दिती, पर क्या कदी तुसी सोच भी सकते हो कि कदी ए भी धन्यवाद देना चाहिए कि हे शुक्र मालका तू सानू सा लैन ली हवा दिती है। और ख्याल रहे हवा ना होवे तो जीवन ही ना होवे। किनिया दाता ने उस दिया, कदी धन्यवाद दिता प्रभु दा कि प्रभु तू पीण ले स्वच्छ पानी सानू दिता है। पानी ना होवे, हवा ना होवे, जियोगे किस तरह? केती दात जाने कौन कुछ, कौन समझे कि किन्ना कुछ उस मालिक ने दिता है, और कौन समझावे इस बेशुकरे आदमी नू कि तेरा रोम रोम भी कहे ना धन्यवाद धन्यवाद धन्यवाद, तामी थोड़ा होवेगा, तभी थोड़ा होवेगा। एक आम तौर पर सवाल जो हर धर्म दे स्कॉलर्स और विद्वानों नु परेशान करदा रहा है, और वो सवाल है ए दुनिया किवें बनी, ए दुनिया किवें होई। ईसाइयत दे विच ओल्ड टेस्टामेंट एंड न्यू टेस्टामेंट दोनों कहंदे ने कि परमात्मा ने एक शब्द तो इस दुनिया की उत्पत्ति की थी, और सारी दुनिया नू छे दिनों विच बनाया, सतवें दिन परमात्मा ने आराम किया। ओल्ड एंड न्यू टेस्टामेंट की यह थ्योरी है, छे दिनों विच। ताइयों मंडे टू सैटरडे हर ईसाई मुल्क कम करता है, और संडे हर मुल्क विच छुट्टी है, हर मुल्क विच छुट्टी। कुरान शरीफ से थोड़ा जे उल्टा है, वो कहते ने काम ते छे दिना जी मुकाया है खुदा वंताला ने, पर उन्हें आराम जुम्मे दे दिन कीता सी, शुक्रवार दे दिन कीता सी। हर मुसलमान देश विच छुट्टी संडे नहीं हुंदी, शुक्रवार हुंदी। इंडिया दे विच भी, हिंदुस्तान दे विच भी, एशियन मुल्कां च भी ज्यादा करके छुट्टी संडे नू ही हो रही, क्योंकि ब्रिटिश दे थले रहे ने ना, ईसाइयत दे राज 250 साल दे गुलाम रहे ने, सो असर अजे भी दिमाग ते पिया होया। कोई पंजाबी बोले कहंदे ने बड़ा पिछड़िया है, कोई हिंदी बोले बड़ा पिछड़िया है, अंग्रेजी बोले कहंदे बड़ा वड्डा साहब, बड़ा मॉडर्न आदमी है, गुलामी है, मन दी गुलामी है। दुनिया दे बनन दे बारे बहुत सारे विवाद ने। ब्रह्म पुराण कहंदा है ब्रह्मा ने बनाई,
विष्णु पुराण कहिंदा विष्णु ने बनाई, शिव पुराण कहिंदे शंकर जी ने अपने संकल्प तो बनाई, देवी पुराण कहिंदे ने जगदम्बा ने बनाई, कुरान शरीफ कहिंदी अल्लाह ताला ने 6 दिनां च बनाई, शुक्रवार आराम कीता, न्यू टेस्टामेंट बाइबल कहिंदी 6 दिनां च प्रभु ने दुनिया बनाई और संडे दे दिन आराम कीता। जैन धर्म वाले कहिंदे ने कि किसे ईश्वर ने दुनिया नहीं बनाई, सारी दुनिया अणुआ तो पैदा हुई है, परमाणुआ, जैन धर्म कह रहा है, महावीर कह रहे हैं। बौद्ध धर्म कहता है कि दुनिया पैदा ही नहीं हुई, सब शून्य है ही कुछ नहीं, मंद अपलेखा है ही कुछ नहीं, सिर्फ माया है, शून्य है। गुरु नानक साहब ए अलग अलग फिलोसफीज दा निर्णय कर दे पे, किता पसाओ एको कवाओ तिस्ते हुए लख दरियाओ, कुदरत कवन कहां विचार, वारिया न जावा एक बार। कहने ने प्रभु ने चाहया कीता और दुनिया हो गई, और उसके एक सोचने तो लखो लख दरिया, और दरिया आखर ताई बन पाएंगे जे पानी होवेगा, पानी ताई हो पाएगा जे पृथ्वी होवेगी, पृथ्वी ता हो पाएगी जे पूरा प्लानेटरी सिस्टम मौजूद होएगा। एक उसके कहने दे ऊपर, एक उसके हुक्म दे ऊपर एक इन्हने बेंत दुनिया प्रगट हो गई। कुदरत कवन कहां विचार, किन्हें ने कुदरत नूं देख सकता है, कुदरत दे बारे तू विचार कर सकता है, पर वारिया ना जावा एक वार, पर तू जे चाहे भी के तू वर्णन कर लवे के किवें बनी सी, तू एक्सप्लेन नहीं कर पाएगा। क्यों क्यों? कारण यह है कि जे जेड़ा भी लिख रहा है कि फलाने दिन बनी दुनिया, फलाने कारण बनी दुनिया, सवाल उठता है उस सारी घटना नू क्या तू देखिया सी, ते जे तू देखिया सी ते तू जिंदा सी, जे तू जिंदा सी ते तेरे मां प्यो भी होणगे, तेरे नाने दादे परदादे जे सारे मौजूद सीगे ते बनाई की दुनिया रब ने फिर। दिस इज अ रिडल अगेन। वारिया ना जावा एक वार, असी चाहिए भी ते वर्णन नहीं कर सकते। कुदरत कवन कहां विचार, किन्ने ने सिर्फ कुदरत नू देख, मालक दे सिर्फ तू रंग नू वेख, मालक ने दुनिया बनाई किवें ए ओ ही जाने किवें उसने बनाई। ख्याल करना बहुत सारा टाइम बड़ी फालतू चीजां ते खराब असी लोग कर लेने, किवें बनी के किवें नहीं बनी सवाल इसका नहीं, सवाल इसका है कि इस माया दे खेल तो बाहर हुण किवें निकलीए। दो मित्र एक पेड़ थले बैठे सन, एक छोटी जी कहानी, एक सप पेड़ तो डिग के दोवां दी गोद विच डिग पिया, यूं समझो अद्धा इधर डिग पिया अद्धा दूसरे दी गोदी च डिग पिया। एक मित्र बड़ा विचारवान विद्वान बड़ा स्कॉलर सीगा, सोचन लग पिया विचार करन लग पिया, नाले विचारी जाए नाले बोली जाए, किंदा ए सप कित्थों डिगया किवें डिगया, ये सब किस जाति का होगा, ये सब पेड़ ते पहुंचिया ही किवें होगा, ये नर होगा कि मादा होगा, ये जहर होगा कि नहीं होगा, विचार करन लग पिया। दूसरे ने छलांग मारी परा हो गया, कहिंदा पागल आदमी परे हट जा, कहिंदे मैं जब तक पूरा जान चीन ना लवा, जब तक पूरी खोज ना कर लवा, मैं किवें पिछे हट सकदा। इतने नु सप ने डस लिया, तड़फड़ान लग पिया, सप दूर निकल गया। जिहड़ा मित्र उठ गया सी उन्हें क्या हूं चंगा रहा है फस के, हूं चंगा रहा है वडा के, पहले तेनू कह रहा सी मगर हट जा, आया है सब बचन दा उपा कर ले, विचार असी पिछों कर लवांगे। कई बार कोई अपने आप नू सियाने कहण वाले लोग इस उपर ही समा अपना पूरा खराब कर लेंदे, दुनिया किवें बनी किवें नहीं बनी, क्रिएशन किवें हुई किवें नहीं हुई, वो कहिंदे तू एदी चिंता ना कर कि ये माया दी खेड सारी होई किवें, तू इस दी चिंता कर कि तू इस माया दी खेड तो निकलना किवें, तू एदी चिंता ना कर कि पृथ्वी पहले हुई सी कि हवा पहले हुई सी कि अग्नि पहले हुई सी कि आकाश पहले होया सी। मैं थोड़ी जी एक थेरी तुहानू सुणावा, तुसी सुन के महसूस कर पाओगे कि किन्नी कु कॉम्पलैक्स है इस चीज दी विचार करनी। एक थेरी दुनिया दे बनन बारे इंज कहंदे ने, वो कहंदे ने पृथ्वी दा कारण जल, जल दा कारण है वायु, दो वायु हाइड्रोजन और ऑक्सीजन दे मिलन करके ही ते पानी बने ना, ਔਰ ਪਾਣੀ ਦੇ ਹੀ ਦੇਰ ਤੱਕ ਜਮੇ ਰਹਿਣ ਦੇ ਨਾਲ ਇਸ ਪ੍ਰਿਥਵੀ ਦੀ, ਇਸ ਮਿੱਟੀ ਦੀ, ਇਸ ਤੱਤ ਦੀ ਉਤਪਤੀ ਹੈ। ਉਹ ਕਹਿੰਦੇ ਨੇ ਜਲ ਦਾ ਕਾਰਨ ਵਾਯੂ, ਵਾਯੂ ਦਾ ਕਾਰਨ ਅਗਨੀ, ਅਗਨੀ ਦਾ ਕਾਰਨ ਹੈ ਆਕਾਸ਼ ਈਥਰ। ਕਹਿੰਦੇ ਆਕਾਸ਼ ਦਾ ਕਾਰਨ ਹੈ ਮਹੱਤਤਵ, ਮਹੱਤਤਵ ਦਾ ਕਾਰਨ ਹੈ ਪ੍ਰਕਿਰਤੀ, ਪ੍ਰਕਿਰਤੀ ਦਾ ਕਾਰਨ ਹੈ ਅਹੰਕਾਰ, ਅਹੰਕਾਰ ਦਾ ਕਾਰਨ ਹੈ ਪਰਮਾਤਮਾ। ਕਹਿੰਦੇ ਇੰਜ ਬਣੀ ਸੀ ਦੁਨੀਆ ਸਾਰੀ। ਕੀ ਸਮਝ ਆਵੇਗੀ? ਬੈਠੇ ਰਹੋ, ਖੋਲ ਕੇ ਲੱਸੀ ਰੜਕਦੇ ਰਹੋ, ਮੱਖਣ ਕੀ ਨਿਕਲੇਗਾ? ਲੱਸੀ ਚੋਂ ਸ਼ਾਇਦ ਉਮੀਦ ਕਰ ਲਈਏ, ਪਰ ਪਾਣੀ ਨੂੰ ਕੋਈ ਰੜਕਦਾ ਹੋਵੇ ਤਾਂ ਕੀ ਨਿਕਲੇਗਾ? ਕੁਛ ਨਹੀਂ ਨਿਕਲਣ ਵਾਲਾ। ਗੁਰਦੇਵ ਕਹਿ ਰਹੇ ਨੇ ਕਿ ਇਸ ਚੱਕਰ ਚ ਨਾ ਪਵੋ, ਕਿਵੇਂ ਬਣੀ, ਸਿਰਫ ਇਤਨਾ ਸਮਝ ਲਓ ਕਿ ਤਾਂ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ। ਇੱਕ ਸੰਕਲਪ ਤੋਂ, ਪਰਮਾਤਮਾ ਦੇ ਸਿਰਫ ਇੱਕ ਸੰਕਲਪ ਤੋਂ ਇਹ ਬੇਅੰਤਰ ਬੇਸ਼ੁਮਾਰ ਇਹ ਸਾਰੀ ਦੁਨੀਆ ਪੈਦਾ ਹੋ ਗਈ। ਇਹਨੂੰ ਸਮਝਣ ਵਾਸਤੇ ਮੈਂ ਇੱਕ ਛੋਟੀ ਜਿਹੀ ਉਦਾਹਰਣ ਤੁਹਾਨੂੰ ਦੇਣਾ ਚਾਹਾਂਗੀ। ਰਾਤ ਸਪਨਾ ਜਦੋਂ ਅਸੀਂ ਦੇਖਦੇ ਹਾਂ, ਸਪਨੇ ਸਭ ਦੇਖਦੇ ਨੇ, ਤਿੰਨ ਹੀ ਅਵਸਥਾ ਨੇ, ਜਾਗਰਤ, ਸਵਪਨ ਔਰ ਸੁਸ਼ੁਪਤੀ। ਦ ਵੇਕਿੰਗ ਸਟੇਟ, ਦ ਡ੍ਰੀਮ ਸਟੇਟ ਐਂਡ ਦ ਸਾਊਂਡ, ਦ ਵੈਰੀ ਡੀਪ ਸਾਊਂਡ ਸਟੇਟ ਆਫ ਸਲੀਪ, ਜਿਹਨੂੰ ਅਸੀਂ ਸੁਸ਼ੁਪਤੀ ਜਾਂ ਸੁਖੋਪਤੀ ਕਹਿੰਦੇ ਹਾਂ। ਸਪਨਾ ਆਦਮੀ ਮੰਜੇ ਤੇ ਪਿਆ ਵੇਖ ਰਿਹਾ ਹੈ। ਕੌਣ ਦਿਖਾ ਰਿਹਾ ਸਪਨਾ? ਮਨ ਦਿਖਾ ਰਿਹਾ ਸਪਨਾ। ਪਰ ਜਦੋਂ ਸੁਪਨਾ ਆਉਂਦਾ ਹੈ, ਖਿਆਲ ਕਰਨਾ, ਕਿਸੇ ਨੂੰ ਵੀ ਇਹ ਖਿਆਲ ਨਹੀਂ ਆਉਂਦਾ ਕਿ ਇਹ ਮਨ ਦੀ ਕਲਪਨਾ ਸਾਰੀ ਚੱਲ ਰਹੀ ਹੈ, ਦੈਟ ਦਿਸ ਇਜ਼ ਦ ਹੋਲ ਇਮੈਜੀਨੇਸ਼ਨ ਆਫ ਦ ਮਾਇੰਡ। ਉਸ ਵਕਤ ਸੁਪਨਾ ਸੁਪਨਾ ਨਹੀਂ, ਸੱਚ ਲੱਗ ਰਿਹਾ ਹੁੰਦਾ। ਤਾਂਹੀਓ ਤੇ ਕਦੀ ਤੁਸੀਂ ਗੌਰ ਕਰਕੇ ਦੇਖਣਾ, ਨੀਂਦ ਵਿੱਚ ਸੁੱਤੇ ਆਦਮੀ ਨੂੰ ਗੌਰ ਨਾਲ ਦੇਖਣਾ, ਸੁੱਤਾ ਸੁੱਤਾ ਵੀ ਉਹ ਕਦੀ ਹੱਸ ਰਿਹਾ, ਕਦੀ ਮੁਸਕੁਰਾ ਰਿਹਾ, ਕਦੀ ਡਰ ਰਿਹਾ, ਕਦੀ ਰੋ ਰਿਹਾ ਹੈ, ਕਦੀ ਘਬਰਾ ਕੇ ਉੱਠ ਜਾਂਦਾ ਹੈ। ਕੀ ਹੋਇਆ? ਕਹਿੰਦੇ ਸੁਪਨਾ ਡਰਾਉਣਾ ਆ ਗਿਆ ਸੀ। ਖਿਆਲ ਰੱਖਣਾ, ਡਰਾਵਣਾ ਜਾਂ ਸੁੰਦਰ ਸੁਪਨਾ ਮਨ ਦੇਖ ਰਿਹਾ ਹੈ, ਮਨ ਦੀ ਕਲਪਨਾ ਹੈ ਸਾਰੀ ਦੀ ਸਾਰੀ, ਮਨ ਦਾ ਮਨੋਰਾਜ ਹੈ ਸਾਰਾ ਦਾ ਸਾਰਾ, ਲੇਕਿਨ ਆਪਣੇ ਹੀ ਬਣਾਏ ਮਨ ਦੇ ਸੁਪਨੇ ਨੂੰ ਵੇਖ ਕੇ ਵੀ ਅਸੀਂ ਡਰ ਜਾਂਦੇ ਹਾਂ ਜਾਂ ਲਲਚਾ ਉੱਠਦੇ ਹਾਂ ਜਾਂ ਘਬਰਾ ਜਾਂਦੇ ਹਾਂ। ਪਰ ਜਿੰਨੀ ਦੁਨੀਆ ਦੇਖੀ ਰਾਤ ਨੀਂਦ ਵਿੱਚ, ਰਾਤ ਸੁਪਨੇ ਚ, ਸਾਰੀ ਦੀ ਸਾਰੀ ਕਿੱਥੋਂ ਨਿਕਲੀ? ਕਹਿੰਦੇ ਇੱਕ ਮਨ ਦੀ ਵਿਚਾਰ ਵਿੱਚੋਂ, ਇੱਕ ਮਨ ਦੇ ਸੰਕਲਪ ਵਿੱਚੋਂ। ਤੇ ਜੇ ਤੁਹਾਡੇ ਮਨ ਵਿੱਚ ਇੰਨੀ ਤਾਕਤ ਹੈ, ਇੰਨੀ ਤਾਕਤ ਹੈ ਕਿ ਤੁਸੀਂ ਸੁਪਨੇ ਦੇ ਵਿੱਚ ਇੰਨੀ ਵੱਡੀ ਦੁਨੀਆ, ਖਿਆਲ ਕਰਨਾ ਇਹੋ ਜਿਹੀ ਜ਼ਮੀਨ, ਇਹੋ ਜਿਹੀ ਅਸਮਾਨ, ਇਹੋ ਜਿਹੀ ਦੁਨੀਆ ਭੱਜਿਆ ਫਿਰਦਾ ਸੁਪਨੇ ਚ, ਇਹੋ ਜਿਹੀਆਂ ਗੱਡੀਆਂ, ਕਾਰਾਂ, ਬਿਲਡਿੰਗਾਂ, ਬੱਚੇ, ਫੈਮਿਲੀ, ਐਵਰੀਥਿੰਗ ਇਜ਼ ਮੇਡ ਡਿਟੋ ਲਾਈਕ ਦਿਸ। ਕਿ ਕਈ ਵਾਰ ਡਰਦੇ ਬੰਦੇ ਨੂੰ ਹਿਲਾ ਕੇ ਕਹਿਣਾ ਪੈਂਦਾ, ਕੀ ਹੋਇਆ? ਕਹਿੰਦੇ ਸੁਪਨਾ ਡਰਾਉਣਾ ਸੀ, ਤਾਂ ਡਰ ਗਿਆ। ਉਹ ਕਹਿੰਦੇ ਲੈ, ਆਪਣੇ ਹੀ ਸੁਪਨੇ ਤੋਂ ਆਪ ਡਰ ਗਿਆ। ਪਰ ਸੁਪਨੇ ਦੀ ਜਿੰਨੀ ਦੁਨੀਆ ਬਣਾਈ ਹੈ ਉਹ ਸਾਰੀ ਮਨ ਨੇ ਬਣਾਈ। ਉਹੀ ਗੱਲ ਆ ਗਈ ਨਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਇੱਕ ਮਨ ਦੀ ਕਲਪਨਾ, ਕੀਤਾ ਪਸਾਓ, ਮਨ ਦੀ ਸਾਰੀ ਰਚਨਾ ਏਕੋ ਕਵਾਓ, ਇੱਕ ਮਨ ਨੇ ਸਾਰੀ ਇਮੈਜੀਨੇਸ਼ਨ ਨਾਲ ਇਹ ਮਨ ਦਾ ਸੁਪਨਾ ਸਾਰੇ ਦਾ ਸਾਰਾ ਖੜਾ ਕਰ ਦਿੱਤਾ। ਮਨ ਨੇ ਬਣਾਈ। ਉਹੀ ਗੱਲ ਆ ਗਈ ਨਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਇੱਕ ਮਨ ਦੀ ਕਲਪਨਾ, ਕੀਤਾ ਪਸਾਓ, ਮਨ ਦੀ ਸਾਰੀ ਰਚਨਾ ਏਕੋ ਕਵਾਓ, ਇੱਕ ਮਨ ਨੇ ਸਾਰੀ ਇਮੈਜੀਨੇਸ਼ਨ ਨਾਲ ਇਹ ਮਨ ਦਾ ਸੁਪਨਾ ਸਾਰੇ ਦਾ ਸਾਰਾ ਖੜਾ ਕਰ ਦਿੱਤਾ ਹੈ। ਤੇ ਤਿਸਤੇ ਹੋਏ ਲਖ ਦਰਿਆਓ, ਮਨ ਵਿੱਚ ਲੱਖਾਂ ਲੱਖ ਅਸੀਂ ਪਦਾਰਥ, ਜੀ ਜੰਤੂ, ਧਰਤੀ, ਹਰ ਚੀਜ਼ ਵੇਖਦੇ ਪਏ ਹਾਂ, ਪਰ ਆਪਣੇ ਬਣਾਏ ਸੁਪਨੇ ਤੋਂ ਡਰਦੇ ਪਏ ਹਾਂ। ਜੇ ਤੁਹਾਡੇ ਮਨ ਵਿੱਚ ਇਤਨੀ ਤਾਕਤ ਹੈ ਕਿ ਤੁਸੀਂ ਇਹੋ ਜਿਹਾ ਪਾਵਰਫੁਲ ਸੁਪਨਾ ਬਣਾ ਲੈਂਦੇ ਹੋ, ਤੇ ਫਿਰ ਕਿਆ ਪਰਮਾਤਮਾ ਦੇ ਕੋਲ ਤਾਕਤ ਨਹੀਂ ਕਿ ਉਹ ਐਡੀ ਵੱਡੀ ਦੁਨੀਆ ਬਣਾ ਲਵੇ? ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਜੋ ਖੋਜੈ ਸੋ ਪਾਵੇ। ਜਿੰਨੀ ਤਾਕਤ ਪਰਮਾਤਮਾ ਦੀ ਮਾਇਆ ਕੋਲ ਹੈ, ਖਿਆਲ ਰੱਖਣਾ ਉਨੀ ਹੀ ਤਾਕਤ ਤੁਹਾਡੇ ਮਨ ਕੋਲ ਵੀ ਹੈ, ਉਨੀ ਹੀ ਤਾਕਤ। ਗੁਰਬਾਣੀ ਚ ਸਤਿਗੁਰੂ ਕਹਿੰਦੇ ਨੇ ਇਹ ਮਨ ਸ਼ਕਤੀ, ਇਹ ਮਨ ਸਿਉ, ਇਹ ਮਨ ਪੰਚ ਤੱਤ ਕੋ ਜਿਉ। ਤੇਰਾ ਮਨ ਹੀ ਸ਼ਿਵ ਹੈ, ਤੇਰਾ ਮਨ ਹੀ ਮਾਇਆ ਹੈ, ਤੇਰਾ ਮਨ ਹੀ ਬ੍ਰਹਮਾ ਹੈ, ਔਰ ਤੇਰਾ ਮਨ ਹੀ ਈਸ਼ਵਰ ਹੋ ਸਕਦਾ। ਤੂੰ ਆਪਣੀ ਹੋਂਦ ਨੂੰ, ਤੂੰ ਆਪਣੀ ਆਈਡੈਂਟੀ ਨੂੰ ਸਿਰਫ ਅਜੇ ਜਾਣਦਾ ਨਹੀਂ, ਸਿਰਫ ਅਜੇ ਪਛਾਣਦਾ ਨਹੀਂ। ਇੱਕ ਸਰੀਰ ਨਾਲ ਬੱਜ ਕੇ, ਇੰਦਰੀਆਂ ਦਾ ਗੁਲਾਮ ਹੋ ਕੇ ਤੂੰ ਆਪਣੀ ਜ਼ਿੰਦਗੀ ਨਾਸ ਪਿਆ ਕੀਤੀ ਜਾ ਰਿਹਾ ਹੈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਪਰਮ ਕੀ ਕਾਈ। ਜਿੰਨੀ ਦੇਰ ਤੱਕ ਤੈਨੂੰ ਆਪਣੇ ਆਪ ਦੀ ਸਮਝ ਨਾ ਆਏਗੀ, ਤੂੰ ਜਾਣ ਨਹੀਂ ਸਕੇਗਾ ਕਿ ਪ੍ਰਭੂ ਨੇ ਇਹ ਸਾਰੀ ਲੀਲਾ ਕਿਵੇਂ ਬਣਾ ਰੱਖੀ। ਦੁਨੀਆਂ ਦੇ ਬਣਨ ਬਾਰੇ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣਾ ਚਾਹਾਂਗੀ। ਦੁਨੀਆਂ ਕਿਵੇਂ ਬਣੀ? ਈਸਾਈਅਤ ਕਹਿੰਦੀ 6 ਦਿਨਾਂ ਚ ਬਣੀ। 6 ਦਿਨ ਲੱਗੇ, ਹੱਦ ਹੋ ਗਈ। ਤੁਹਾਨੂੰ ਸੁਪਨਾ ਬਣਾਉਣ ਲੱਗਿਆ 1 ਮਿੰਟ ਨਹੀਂ ਲੱਗਦਾ, ਰੱਬ ਨੂੰ 6 ਦਿਨ ਲੱਗ ਗਏ ਸਨ। ਅਜੀਬ ਚੀਜ਼ ਹੈ। ਤੁਸੀਂ 2 ਮਿੰਟ ਲਈ ਬੈਠੇ ਸੋ ਕੁਰਸੀ ਤੇ, ਆਰਾਮ ਕਰਨ ਲੱਗੇ, ਅੱਖ ਲੱਗ ਗਈ ਤੇ 10 ਮਿੰਟ ਵੀ ਨਹੀਂ ਸੁੱਤੇ ਤੇ ਲੰਬਾ ਸਾਰਾ ਸੁਪਨਾ ਵੇਖ ਲੈਂਦੇ ਹੋ। ਸਾਈਕੋਲੋਜਿਸਟ, ਮਨੋਵਿਗਿਆਨੀ ਕਹਿੰਦੇ ਨੇ ਕਿ ਹਰ ਆਦਮੀ 1 ਰਾਤ ਵਿੱਚ 8 ਤੋਂ 10 ਸੁਪਨੇ ਵੇਖਦਾ ਹੈ, 8 to 10 ਡ੍ਰੀਮਸ, ਔਰ ਹਰ ਸੁਪਨੇ ਦੀ ਮਿਆਦ 15 to 20 ਮਿੰਟ ਦੀ ਹੁੰਦੀ। ਇਉਂ ਸਮਝ ਲਓ ਇੱਕ ਪੂਰੀ ਪਿਕਚਰ ਵੇਖਦਾ ਹੈ, ਰਾਤ ਨੂੰ ਪੂਰੀ ਇੱਕ ਨਵੀਂ ਦੁਨੀਆ ਬਣਾ ਲੈਂਦਾ ਹੈ। 1 ਵਾਰੀ ਨਹੀਂ, 8 to 10 ਵਾਰੀ, ਮਨੇ 6 ਘੰਟਿਆਂ ਦੀ ਨੀਂਦ ਵਿੱਚ 20-20 ਮਿੰਟ ਦੇ 8 ਜਾਂ 10 ਸੁਪਨੇ ਤੁਸੀਂ ਕਿੰਨੀ ਦੁਨੀਆ ਦੇਖ ਲਈ, ਮਨ ਦੀ ਹੀ ਬਣੀ ਹੋਈ। ਮਨ ਨੂੰ ਸੁਪਨਾ ਬਣਾਉਣ ਨੂੰ ਕਿੰਨਾ ਚਿਰ ਲੱਗਦਾ ਹੈ? ਖਿਆਲ ਕਰਨਾ, ਸੁਪਨਾ ਅੱਖਾਂ ਬੰਦ ਹੀ ਨਹੀਂ, ਅਸੀਂ ਅੱਖਾਂ ਖੋਲ ਕੇ ਵੀ ਦੇਖਦੇ ਹਾਂ। ਕਿਵੇਂ? ਮਾਂ ਬੈਠੀ ਛੋਟੇ ਜਿਹੇ ਬੱਚੇ ਵਾਸਤੇ ਖਾਣਾ ਬਣਾ ਰਹੀ ਸੀ, ਬ੍ਰੈਕਫਾਸਟ ਬਣਾ ਰਹੀ ਸੀ। ਵੈਸੇ ਜੇ ਫਾਸਟ ਹੀ ਨਹੀਂ ਰੱਖਿਆ ਤੇ ਫਿਰ ਬ੍ਰੇਕ ਕੀ ਕੀਤਾ ਜੇ? ਕੁਛ ਵੀ ਨਹੀਂ, ਪਰ ਚੱਲ ਰਹੀ ਹੈ ਗੱਲ, ਸੋ ਲੋਕੀ ਚਲਾਈ ਜਾ ਰਹੇ ਬ੍ਰੈਕਫਾਸਟ। ਮਨੇ ਰਾਤ ਪਰ ਨਹੀਂ ਖਾਧਾ ਨਾ, ਉਹਨਾਂ ਨੂੰ ਉਹ ਵੀ ਵਰਤ ਦੇ ਬਰਾਬਰ ਲੱਗਦਾ ਹੈ। ਰਾਤ ਪਰ ਬਸ 4-6 ਘੰਟੇ ਨੀਂਦ ਦੇ, ਇਹ ਜਿਹੜਾ ਨਹੀਂ ਖਾਧਾ ਉਹਨਾਂ ਨੂੰ ਲੱਗਦਾ ਵਰਤ ਹੋ ਗਿਆ। ਤਾਂ ਸਵੇਰੇ ਉੱਠਦੇ ਆ ਸਾਰ ਕਹਿੰਦੇ ਪਹਿਲੇ ਵਰਤ ਤੋੜ ਲਈਏ, ਬ੍ਰੇਕ ਦ ਫਾਸਟ ਐਂਡ ਈਟ ਸਮਥਿੰਗ। ਮਾਂ ਬ੍ਰੈਕਫਾਸਟ ਬਣਾ ਰਹੀ, ਬੱਚੇ ਨੂੰ ਖਵਾ ਰਹੀ ਹੈ, ਮਨ ਵਿੱਚ ਸੋਚ ਰਹੀ ਹੈ। ਸੋਚਦੀ ਕੀ ਹੈ ਮਨ ਵਿੱਚ? ਇਹ ਖਾਵੇਗਾ, ਮੱਖਣ ਖਾ। ਬੱਚਾ ਕਹਿੰਦਾ ਨਹੀਂ ਨਹੀਂ ਖਾਣਾ। ਨਾਲੇ ਨਾਲੇ ਸੋਚਦੀ ਜਾ ਰਹੀ, ਮਨ ਦਾ ਸੁਪਨਾ ਬਣਾਉਂਦੀ ਜਾ ਰਹੀ, ਨਾਲੇ ਨਾਲੇ ਬੋਲਦੀ ਜਾ ਰਹੀ ਮਾਂ। ਮਾਂ ਕਹਿੰਦੀ ਬੱਚੇ ਮੱਖਣ ਖਾਵੇਂਗਾ, ਤਗੜਾ ਹੋਵੇਗਾ, ਸਿਆਣਾ ਹੋਵੇਗਾ, ਪੜ੍ਹੇਗਾ ਲਿਖੇਗਾ, ਡਾਕਟਰ ਬਣ ਜਾਏਗਾ, ਫਿਰ ਤੇਰਾ ਵਿਆਹ ਕਰਾਂਗੇ ਬੜੀ ਸੋਹਣੀ ਕੁੜੀ ਦੇ ਨਾਲ, ਫਿਰ ਤੇਰੇ 2-3 ਬੱਚੇ ਹੋਣਗੇ, ਮੇਰੇ ਪੋਤੇ ਪੋਤੀਆਂ ਹੋਣਗੇ, ਫਿਰ ਉਹਨਾਂ ਪੋਤੇ ਪੋਤੀਆਂ ਨੂੰ ਮੈਂ ਇੰਝ ਹੀ ਬ੍ਰੈਕਫਾਸਟ ਬਣਾ ਕੇ ਦਿਆ ਕਰਾਂਗੀ। ਬੱਚਾ ਕਹਿੰਦਾ ਮੰਮੀ ਮੈਂ ਤੇ ਸੜੇ ਆਂਡੇ ਖਾ ਲੈਣਾ, ਮੇਰੇ ਬੱਚਿਆਂ ਨੂੰ ਨਾ ਖਵਾਵੀ ਤੂੰ। ਮਾਂ ਨੂੰ ਗੁੱਸਾ ਆ ਗਿਆ, ਮੈਂ ਸੜੇ ਖਵਾਨੀ ਪਈ ਆ, ਚਪੇੜ ਮਾਰ ਦਿੱਤੀ ਬੱਚੇ ਦੇ ਮੂੰਹ ਦੇ ਉੱਤੇ। ਬੱਚਾ ਜ਼ੋਰ ਜ਼ੋਰ ਦੀ ਰੋਣ ਲੱਗ ਪਿਆ। ਅੰਦਰੋਂ ਕਮਰੇ ਚੋਂ ਬਾਪ ਨਿਕਲ ਕੇ ਆਇਆ, ਪੁੱਛਦੇ ਬੇਟਾ ਕਿਉਂ ਰੋ ਰਿਹਾ? ਕਹਿੰਦਾ ਮਾਂ ਨੇ ਮੈਨੂੰ ਮਾਰਿਆ ਕਿਉਂਕਿ ਮੈਂ ਇਹ ਕਿਹਾ ਸੀ ਕਿ ਮੇਰੇ ਬੱਚਿਆਂ ਨੂੰ ਸੜੇ ਆਣੇ ਨਹੀਂ ਖਵਾਉਣੇ, ਤੇ ਮਾਂ ਅੱਗੋਂ ਕਹਿੰਦੀ ਹੈ, ਪਤਨੀ ਅੱਗੋਂ ਕਹਿੰਦੀ ਹੈ, ਮੇਰੀ ਮਰਜ਼ੀ, ਮੈਂ ਸੜੇ ਖਵਾਵਾਂ ਕਿ ਚੰਗੇ ਖਵਾਵਾਂ, ਪੋਤਰੇ ਤੇ ਮੇਰੇ ਹੀ ਹੋਣਗੇ। ਪਤੀ ਹੈਰਾਨ ਹੋ ਗਿਆ, ਕਿਹੜੇ ਪੋਤਰੇ, ਕਿਹੜੇ ਪੋਤਰਿਆਂ ਦੀ ਗੱਲ ਕਰ ਰਹੀ? ਆਪਣਾ ਬੱਚਾ ਜੇ ਸਿਰਫ 4 ਸਾਲ ਦਾ ਹੈ, ਮਨ ਦਾ ਸੁਪਨਾ ਐਡੀ ਦੂਰ ਤੱਕ ਲੈ ਕੇ ਚਲਾ ਗਿਆ। ਕਿੰਨਾ ਟਾਈਮ ਲੱਗਦਾ ਸੁਪਨਾ ਬਣਾਉਣ ਨੂੰ? 1 ਮਿੰਟ ਨਹੀਂ ਲੱਗਾ, 2 ਮਿੰਟ ਨਹੀਂ ਲੱਗੇ, ਪੂਰੀ ਅਸੀਂ ਦੁਨੀਆ ਬਣਾ ਕੇ ਬੈਠ ਜਾਂਦੇ ਹਾਂ। ਜੇ ਸਾਨੂੰ ਦੁਨੀਆ ਬਣਾਉਣ ਵਿੱਚ 1-2 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ, ਤੇ ਕਿਆ ਪਰਮਾਤਮਾ ਨੂੰ 6 ਦਿਨ ਲੱਗੇ ਹੋਣਗੇ? ਗੁਰਦੇਵ ਕਹਿੰਦੇ ਨੇ ਇਸ ਚੱਕਰ ਵਿੱਚ ਨਾ ਪਾਓ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਾਵੇ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਮੇਰੇ ਪ੍ਰਭੂ, ਜੋ ਤੈਨੂੰ ਪਾਵੇ, ਜੋ ਤੂੰ ਕਰੇ, ਉਹੀ ਮੁਬਾਰਕ ਹੈ, ਉਹੀ ਠੀਕ ਹੈ। ਮੈਂ ਸਿਰਫ ਇੰਨਾ ਕਹਿ ਸਕਦਾ, ਤੂੰ ਹੇ ਨਿਰੰਕਾਰ ਧਨ ਹੈ, ਤੂੰ ਹੈ ਨਿਰੰਕਾਰ ਧਨ ਹੈ, ਤੂੰ ਹੈ ਨਿਰੰਕਾਰ ਧਨ ਹੈ, ਤੂੰ ਸਦਾ ਸਲਾਮਤ ਹੈ। ਇਹ ਬਣੀ ਹੋਈ ਦੁਨੀਆ ਮਿਟ ਜਾਵੇਗੀ, ਮੈਂ ਕਹਿਣ ਵਾਲਾ ਵੀ ਮਿਟ ਜਾਵਾਂਗਾ, ਇਸ ਨੂੰ ਸੁਣਨ ਵਾਲੇ ਵੀ ਇੱਕ ਦਿਨ ਮਿਟ ਜਾਣਗੇ। ਨਾ ਵਕਤਾ ਰਹੇਗਾ, ਨਾ ਸਰੋਤਾ ਰਹੇਗਾ, ਨਾ ਦੁਨੀਆ ਰਹੇਗੀ, ਲੇਕਿਨ ਇਸ ਸਾਰੀ ਲੀਲਾ ਦੇ ਆਧਾਰ ਰੂਪ ਦੇ ਵਿੱਚ ਮੌਜੂਦ ਉਹ ਨਿਰਾਕਾਰ, ਉਹ ਨਿਰੰਕਾਰ, ਉਹਦਾ ਨਾਸ ਕਦੀ ਨਹੀਂ ਹੋ ਸਕਦਾ। ਕਦੀ ਨਹੀਂ ਹੋ ਸਕਦਾ, ਕਿਉਂਕਿ ਉਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਸਲਾਮਤੀ ਖਿਆਲ ਕਰਨਾ, ਸਲਾਮਤ, ਸਲਾਮਤ ਪ੍ਰਭੂ ਹੈ। ਕੌਣ ਹੈ? ਪ੍ਰਭੂ ਹੈ। ਤੇ ਜੇ ਮੈਨੂੰ ਆਪਣੀ ਸਲਾਮਤੀ ਚਾਹੀਦੀ ਹੈ ਤੇ ਉਹਦੀ ਛਤਰ ਛਾਇਆ ਹੇਠ ਹੋ ਜਾ, ਤੇਰੀ ਸਲਾਮਤੀ ਆਪੇ ਬਣ ਜਾਣੀ। ਆਪਣੀ ਸਲਾਮਤੀ ਮੰਗਦਾ ਹੈ, ਨਿਰਾਕਾਰ ਦੇ ਪਿਆਰ ਵਿੱਚ ਦਿਲ ਨੂੰ ਪਿਗੋ ਲੈ, ਇੰਦਰੀਆਂ ਨੂੰ ਬਾਹਰ ਮੁਖ ਦੀ ਬਜਾਏ ਅੰਤਰ ਮੁਖ ਕਰ ਲੈ। ਆਨੰਦ ਹੈ ਜੀਵਨ ਦਾ, ਸਾਰਥਕਤਾ ਹੈ। ਸੰਸਾਰ ਕਿਵੇਂ ਬਣਿਆ? ਕਹਿੰਦੇ ਇਸ ਦੀ ਵਿਅਰਥ ਵਿਚਾਰ ਨਹੀਂ ਕਰਨੀ, ਜੋ ਹੈ ਸੰਸਾਰ ਇਸ ਤੋਂ ਨਿਕਲਣ ਦਾ ਉਪਾਅ ਸੋਚਣਾ ਹੈ, ਮਨ ਦੀ ਮੋਹ ਦੀ ਇਸ ਫਾਸੀ ਨੂੰ ਤੋੜਨ ਦੀ ਵਿਚਾਰ ਕਰਨੀ ਹੈ। ਔਰ ਇਹ ਕਿਵੇਂ ਸੰਭਵ ਹੋ ਪਾਏਗੀ? ਜਿੰਨਾ ਜਿੰਨਾ ਅੰਤਰ ਗਹਿਰੇ ਵਿਚਾਰ ਚੱਲੇਗੀ, ਜਿੰਨੀ ਜਿੰਨੀ ਅੰਤਰ ਧਿਆਨ ਦੀ ਸਥਿਤੀ ਬਣੇਗੀ, ਔਰ ਅੰਤਰ ਗੁਰੂ ਆਰਾਧਨਾ, ਜਿਹਵਾ, ਜਪ, ਗੁਰੂ ਨਾਉ, ਇਹ ਰਸਤਾ ਹੈ ਉਸ ਸਥਿਤੀ ਤੱਕ ਪਹੁੰਚਣ ਲਈ। ਇੱਥੇ ਹੀ ਸਮਾਪਤੀ ਹੈ।